ਸਾਖੀ 11ਵੇਂ ਭਾਈ ਬਹੋੜਾ ਸ੍ਰੀ ਦਰਬਾਰ ਸਾਹਿਬ ਦੀ ਉਸਾਰੀ ਦੇ ਦਿਨਾਂ ਵਿੱਚ ਸਤਿਗੁਰੂ ਕੁਝ ਦਿਨਾਂ ਲਈ ਕਿਸੇ ਸਾਂਗੇ ਗੋਇੰਦਵਾਲ ਆਏ। ਇੱਥੇ ਵੀ ਪਿੱਛੇ ਦੱਸੀ ਨਿਤ ਕਿਰਿਆ ਵਾਂਗੂ ਹੀ ਸਭ ਕਾਰਜ ਹੁੰਦੇ ਸਨ। ਇੱਕ ਦਿਨ ਆਸਾ ਦੀ ਵਾਰ ਹੋ ਚੁੱਕੀ ਸੀ, ਦਰਬਾਰ ਲੱਗ ਰਿਹਾ ਸੀ ਕਿ ਇੱਕ ਆਦਮੀ ਆ ਨਿਕਲਿਆ। ਪਹਿਲੋਂ ਰੱਜ ਕੇ ਦਰਸ਼ਨ ਕੀਤੋਸ, ਫਿਰ ਚਰਨਾਂ ਤੇ ਮੱਥਾ ਧਰ ਦਿੱਤੋਸ, ਸ਼ੁਹੰਦਿਆਂ ਹੀ ਕੰਬ ਗਿਆ, ਫਿਰ ਕੁਛ ਵਿੱਥ ਤੇ ਖੜੋ ਕੇ ਦਰਸ਼ਨ ਕਰਦਾ ਰਿਹਾ। ਇਹਨੇ ਨੂੰ ਸਤਿਗੁਰੂ ਨੇ ਆਵਾਜ਼ ਦਿੱਤੀ, ਉਹ ਬਹੋੜੇ ਕੀ ਕਿਰਤ ਕਰਦਾ ਹੁੰਦਾ ਹੈ ਭਾਈ? ਬਹੋੜਾ ਸੁਣ ਕੇ ਫਿਰ ਕੰਬਿਆ, ਹੱਥ ਜੋੜ ਬੋਲਿਆ, ਹੇ ਸੱਚੇ ਗੁਰੂ, ਮੈਂ ਸੁਨਿਆਰੇ ਦੀ ਕਿਰਤ ਕਰਦਾ ਹੁੰਦਾ ਹਾਂ। ਗੁਰੂ ਜੀ, ਧਰਮ ਕਿਰਤ ਕਰਦਾ ਹੈ ਕਿ ਖੋਟ ਪਾਉਂਦਾ ਹੈ ਤੇ ਬਹਿਮਾਨੀਆਂ ਵੀ ਕਰਦਾ ਹੈ? ਸੱਚ ਬੋਲੀ। ਬਹੋੜਾ ਫੇਰ ਖੰਬਿਆ, ਐਤਕੀ ਨੈਣੀ ਨੀਰ ਪੀ ਫਰ ਆਇਆ ਤੇ ਥਿੜਕਦੀ ਆਵਾਜ਼ੇ ਬੋਲਿਆ, ਹੇ ਸਤਿਗੁਰੂ, ਮਜੂਰੀ ਖਰੀ ਕਰਕੇ ਪੂਰੀ ਲੈਂਦਾ ਹਾਂ, ਪਰ ਜੋ ਚੀਜ਼ ਘੜ ਕੇ ਦਿੰਦਾ ਹਾਂ ਉਸ ਵਿਚ ਖੋਟ ਵੀ ਪਾ ਦਿੰਦਾ ਹਾਂ, ਜੋ ਸਿਆਣ ਨਹੀਂ ਹੁੰਦਾ। ਇਉਂ ਧਨ ਕਾਫ਼ੀ ਮਿਲ ਜਾਂਦਾ ਹੈ, ਮਾਰੋ ਚਾਹੇ ਰੱਖੋ, ਸੱਚ ਦਾ ਹੁਕਮ ਸੁਣ ਮਨ ਸ਼ਰਮਾਂਦੇ ਸੱਚ ਬਕ ਦਿੱਤਾ ਹੈ। ਮਾਰੋ ਚਾਹੇ ਰੱਖੋ, ਸੱਚ ਦਾ ਹੁਕਮ ਸੁਣ ਮਨ ਸ਼ਰਮਾਂਦੇ ਸੱਚ ਬਕ ਦਿੱਤਾ ਹੈ। ਗੁਰੂ ਜੀ, ਇਹ ਤਾਂ ਭਾਈ ਅਧਰਮ ਹੈ। ਬਹੋੜਾ, ਸਾਡਾ ਪਿਤਾ ਪਿਤਾਮਾ ਤੋਂ ਸੁਭਾਅ ਹੋ ਗਿਆ ਹੈ ਖੋਟ ਜ਼ਰੂਰ ਪਾਉਣਾ, ਧਰਮ ਅਧਰਮ ਕੋਈ ਨਹੀਂ ਵਿਚਾਰੀਦਾ। ਗੁਰੂ ਜੀ, ਜੋ ਕੁਛ ਕਰੀਦਾ ਹੈ ਉਸ ਦੇ ਸੰਸਕਾਰ ਮਨ ਅੰਦਰ ਡੂੰਘੇ ਥਾਂ ਜਮ੍ਹਾਂ ਰਹਿੰਦੇ ਹਨ। ਖੋਟੇ ਕੀਤੇ ਦੇ ਖੋਟੇ ਸੰਸਕਾਰ ਰਹਿੰਦੇ ਹਨ, ਉਹੀ ਜਿਉਂਦੇ ਮੋਏ ਦੁੱਖ ਦਾਤੇ ਹੁੰਦੇ ਹਨ, ਕਾਲ ਚੱਕਰ ਵਿਚ ਭੁਆਉਂਦੇ ਹਨ। ਬਹੋੜਾ ਪਾਤਸ਼ਾਹ, ਮਿਹਰ ਕਰੋ, ਕੱਢੋ ਇਸ ਗੇੜ ਵਿਚੋਂ। ਗੁਰੂ ਜੀ, ਕਰਮਾਂ ਦਾ ਤਿਆਗ ਕਰ, ਜੇ ਮੱਲੋ ਮੱਲੀ ਹੋਵੇ ਫੇਰ ਤਿਆਗ ਕਰ, ਹਾਰ ਨਾ ਤੇ ਬਣੇ ਖੋਟੇ ਸੁਭਾਅ ਨੂੰ ਯਤਨ ਲਾ ਲਾ ਜਿੱਤੀ ਜਾ, ਜਿਵੇਂ ਜਾਲ ਫਸਿਆ ਮਗਰਮੱਛ ਯਤਨ ਲਾ ਲਾ ਜਾਲ ਕੱਟ ਦਿੰਦਾ ਹੈ। ਕਿਰਤ ਧਰਮ ਦੀ ਕਰ, ਕੋਈ ਕਿਰਤ ਕਰ ਪਰ ਧਰਮ ਦੀ ਕਿਰਤ ਕਰ। ਪਿਛਲੇ ਇਕੱਠੇ ਹੋਏ ਖੋਟੇ ਸੰਸਕਾਰਾਂ ਨੂੰ ਅੰਦਰੋਂ ਕੱਢ। ਬਹੋੜਾ, ਕਿਵੇਂ ਦਾਤਾ ਜੀਓ? ਗੁਰੂ ਜੀ, ਵਾਹਿਗੁਰੂ ਜੀ ਦਾ ਸਿਮਰਨ ਕਰ। ਬਹੋੜਾ, ਸਤ ਬਚਨ ਮਹਾਰਾਜ, ਜੇ ਸਿਮਰਨ ਵਿਚ ਚਿੱਤ ਨਾ ਲੱਗੇ ਤਾਂ ਕੀ ਕਰਾਂ ਜੀਓ? ਗੁਰੂ ਜੀ, ਸਤਸੰਗਤ ਕਰ, ਕੀਰਤਨ ਸੁਣ, ਗੁਰਬਾਣੀ ਪੜ੍ਹ ਤੇ ਵਿਚਾਰ। ਬਹੋੜੇ ਨੇ ਹੁਣ ਫੇਰ ਚਰਨਾਂ ਤੇ ਸਿਰ ਧਰ ਦਿੱਤਾ ਤੇ ਇਹ ਵਿਚਾਰਿਆ ਕਿ ਮੈਂ ਆਪਣਾ ਨਵਾਂ ਜੀਵਨ ਬਣਾਵਾਂ ਤੇ ਸਤਸੰਗ ਵਿਚ ਰਹਿ ਕੇ ਹੀ ਆਪਾ ਬਦਲਾਵਾਂ। ਸੋ ਗੁਰੂ ਕੀ ਸੰਗਤ ਵਿਚ ਰਹਿ ਪਿਆ, ਇਹ ਗੁਰੂ ਜੀ ਪਾਸ ਰਿਹਾ, ਹਰੀ ਮੰਦਰ ਦੀ ਸੇਵਾ ਵਿਚ ਲੱਗ ਪਿਆ, ਇਸ ਦੀ ਸੱਚੀ ਘਾਲ ਪਰ ਰੀਝ ਕੇ ਗੁਰੂ ਜੀ ਨੇ ਨਾਮ ਦਾਨ ਦਾ ਰਸ ਪ੍ਰਦਾਨ ਕੀਤਾ। ਇਸ ਨੇ ਨਾਮ ਦੀ ਘਾਲ ਐਸੀ ਕੀਤੀ ਕਿ ਸਤਿਗੁਰਾਂ ਨੇ ਪਰਮ ਪਦ ਬਖਸ਼ਿਆ, ਗੁਰਮੁਖ ਬਣਾ ਦਿੱਤਾ, ਹੁਕਮ ਦਿੱਤਾ ਹੁਣ ਘਰ ਜਾਓ ਤੇ ਨਾਮ ਦਾ ਜੀਵਨ ਬਸਰ ਕਰੋ। ਬਹੋੜੇ ਅਰਦਾਸ ਕੀਤੀ, ਕਿੱਤਾ ਕੀ ਕਰਾਂ? ਗੁਰੂ ਜੀ ਬੋਲੇ, ਹੁਣ ਕਿਰਤ ਜਗਤ ਨਿਸਤਾਰਨ ਦੀ ਕਰੋ। ਮੇਰੇ ਨਿਮਿਤ ਆਪਣੇ ਘਰ ਵਿਚ ਆਏ ਗਏ ਭੁੱਖੇ ਕੰਗਾਲ ਲੋੜਵੰਦ ਨੂੰ ਅੰਨ ਦਿਓ, ਸਿੱਖੀ ਵਿਚ ਕਾਇਮ ਰਹੋ, ਦੁੱਖ ਸੁੱਖ ਵਿਚ ਭਾਣਾ ਮੰਨੋ, ਭਾਣੇ ਦੇ ਸਾਈ ਨਾਲ ਸਦਾ ਜੁੜੇ ਰਹੋ, ਦਾਤਾ ਪ੍ਰਭੂ ਆਪ ਹੈ ਦੇਵੇਗਾ। ਇਸ ਪ੍ਰਕਾਰ ਗੋਇੰਦਵਾਲ ਵਿਚ ਕੁਛ ਚਿਰ ਠਹਿਰੇ ਤੇ ਸੰਗਤਾਂ ਦੇ ਉਧਾਰ ਕੀਤੇ, ਫੇਰ ਹਰਿਮੰਦਰ ਦੀ ਕਾਰ ਸੇਵਾ ਲਈ ਗੁਰੂ ਕੀ ਨਗਰੀ ਆ ਬਿਰਾਜੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ 12ਵੀਂ ਭਾਈ ਬਹਿਲੋ। ਹਰਿਮੰਦਰ ਦੀ ਉਸਾਰੀ ਲਈ ਖਰੀਆਂ ਪੱਕੀਆਂ ਇੱਟਾਂ ਦੀ ਲੋੜ ਸੀ। ਫਫਰੇ ਨਾਮੇ ਗ੍ਰਾਂ ਵਿਚ ਇਕ ਬਹਿਲੋ ਨਾਮੇ ਸੁਲਤਾਨੀਆਂ ਜਾਤ ਦਾ ਸਿੱਧੂ ਰਹਿੰਦਾ ਸੀ। ਇਹ ਆਵਿਆਂ ਇੱਟਾਂ ਆਦਿ ਦੀ ਕਾਰੀਗਰੀ ਦਾ ਜਾਣੂ ਖਿਆਲ ਕੀਤਾ ਜਾਂਦਾ ਸੀ। ਸਤਿਗੁਰੂ ਜੀ ਨੇ ਇਸ ਨੂੰ ਬੁਲਾਵਾ ਘੱਲਿਆ। ਇਹ ਸਰਵਰ ਦਾ ਮਰੀਦ ਸੀ, ਸ਼ੇਖ ਦਾ ਠਾਠ ਕਰਕੇ ਖੂੰਡੀ ਹੱਥ ਲੈ ਕੇ ਖਲਰਾ ਗਲ ਵਿਚ ਪਾ ਕੇ ਨਿਗਾਹੇ ਜਾਇਆ ਕਰਦਾ ਸੀ ਤੇ ਸੰਗੀ ਵੀ ਨਾਲ ਲਿਜਾਂਦਾ ਹੁੰਦਾ ਸੀ। ਸੋ ਸੁਲਤਾਨੀਆਂ ਦਾ ਇਹ ਵੱਡਾ ਆਗੂ ਸੀ। ਪਹਿਲਾਂ ਤਾਂ ਇਸ ਨੇ ਆਪਣੀ ਬਣੀ ਹੋਈ ਵਡਿਆਈ ਨੂੰ ਵੱਟਾ ਲੱਗਦਾ ਸਮਝ ਕੇ ਜਾਣੋ ਨਾ ਕੀਤੀ, ਪਰ ਫੇਰ ਟੁਰ ਪਿਆ ਤੇ ਦਿਲ ਵਿਚ ਧਾਰਿਓਸ ਕਿ ਜੇ ਸਤਲੁਜ ਅੱਪੜਦੇ ਤਾਈ ਸੁਲਤਾਨ ਨੇ ਦਿਖਾਈ ਦਿੱਤੀ ਤਾਂ ਮੁੜ ਆਸਾਂ, ਨਹੀਂ ਤਾਂ ਗੁਰੂ ਕਾ ਹੋ ਜਾਸਾਂ। ਸੋ ਸਤਲੁਜ ਤਾਂ ਕੋਈ ਦਿਖਾਈ ਨਾ ਹੋਈ ਤਾਂ ਇਹ ਬੇੜੀ ਵਿਚ ਬਹਿ ਗਿਆ ਤੇ ਨਦੀ ਦੇ ਵਿਚਾਲੇ ਜਾ ਕੇ ਭਿਰਾਈ ਦਾ ਭੇਖ ਖਵਾਜਾ ਖਿਜਰ ਦੀ ਭੇਟ ਕਰ ਦਿੱਤਾ ਤੇ ਸਾਦੇ ਕੱਪੜੇ ਪਹਿਨ ਲਏ। ਸਨੇ ਸਨੇ ਜਾ ਹਜ਼ੂਰੀ ਵਿਚ ਪਹੁੰਚਿਆ, ਸਤਿਗੁਰ ਦਿਆਲ ਹੋਏ, ਸਿੱਖੀ ਦਾਨ ਦਿੱਤੀ, ਵਾਹਿਗੁਰੂ ਦੇ ਨਾਮ ਸਿਮਰਨ ਵਿਚ ਲਾ ਦਿੱਤਾ, ਫਿਰ ਇੱਟਾਂ ਥਪਾਉਣ ਵਾਸਤੇ ਆਵੇ ਲਾਉਣ ਪਕਾਉਣ ਦੇ ਕੰਮ ਦੀ ਸਪੁਰਦੀ ਸਾਰੀ ਕਰ ਦਿੱਤੀ। ਬਹਿਲੋ ਵੀ ਤਨੋ ਮਨੋ ਹੋ ਕੇ ਸੇਵਾ ਵਿਚ ਲੱਗ ਪਿਆ। ਜਿਉਂ ਜਿਉਂ ਸੇਵਾ ਕੀਤੀ ਗੁਰੂ ਪ੍ਰੇਮ ਦਿਲ ਵਿਚ ਡੂੰਘਾ ਲੈਂਦਾ ਗਿਆ। ਦਰਸ਼ਨ ਕਰੇ ਤੇ ਰੱਜੇ ਨਾ, ਹੋਰ ਕਰੇ ਤੇ ਸੇਵਾ ਵਿਚ ਲੱਗਾ ਰਹੇ, ਰਸਨਾ ਸਿਮਰਨ ਵਿਚ ਰਹੇ, ਹੱਥ ਕਾਰ ਕਰਦੇ ਰਹਿਣ। ਕਵੀ ਸੰਤੋਖ ਸਿੰਘ ਜੀ ਲਿਖਦੇ ਹਨ, ਸ਼ੁਦਾ ਪਿਪਾਸਾ ਨੀਂਦ ਨਾ ਜਾਣੈ, ਆਲਸ ਬਿਨ ਸੇਵਾ ਸਵਧਾਨ ਹੈ। ਕਾਰ ਈਂਟ ਕਾ ਕਰੇ ਪਚਾਵੈ, ਭਲੀ ਰੀਤ ਕਰ ਪ੍ਰੇਮ ਪਕਾਵੈ, ਜਬ ਗੁਰ ਮਿਲੈ ਲਾਏ ਟਕਰ ਹੈ, ਜਥਾ ਚਕੋਰ ਚੰਦ ਕੋ ਚਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ 13ਵੀਂ ਭਾਈ ਬੁੱਧੂ। ਲਾਹੌਰ ਵਿਚ ਇਕ ਸਿੱਖ ਰਹਿੰਦਾ ਸੀ, ਉਸ ਦਾ ਨਾਮ ਸੀ ਬੁੱਧੂ। ਜਾਤ ਦਾ ਸੀ ਘੁਮਿਆਰ, ਕਾਰ ਕਰਦਾ ਸੀ ਇੱਟਾਂ ਦੇ ਆਵੇ ਲਾਉਣ ਦੀ, ਕਿਰਤ ਕਾਰ ਸਾਰੀ ਧਰਮ ਦੀ ਕਰਦਾ ਸੀ, ਸਿੱਖੀ ਪ੍ਰਾਪਤ ਸੀ, ਕਮਾਈ ਵਿਚੋਂ ਲੋੜਵੰਦ ਗੁਰੂ ਸਿੱਖਾਂ ਦੀ ਸੇਵਾ ਵੀ ਕਰਦਾ ਸੀ, ਦਸਵੰਧ ਗੁਰੂ ਅਰਪਣ ਕਰਦਾ ਸੀ। ਜਿਨ੍ਹਾਂ ਦਿਨਾਂ ਵਿਚ ਹਰਿਮੰਦਰ ਉਸਰ ਰਿਹਾ ਸੀ, ਇਸ ਨੇ ਲਾਹੌਰ ਇਕ ਬਹੁਤ ਵੱਡਾ ਆਵਾ ਚਾੜਿਆ, ਜਿਸ ਪਰ ਆਪਣਾ ਧਨ ਵੀ ਲਾਇਆ ਤੇ ਕੁਛ ਉਧਾਰ ਲੈ ਕੇ ਵੀ ਲਾਇਆ। ਕੁਛ ਮਾਇਆ ਦਸਵੰਧ ਦੀ ਪਈ ਵੇਖ ਕੇ ਸੋਚਿਓ ਉਸ ਕਿ ਗੁਰੂ ਚੱਕ ਚੱਲਾ, ਇਹ ਮਾਇਆ ਅਰਪਣ ਕਰਾਂ ਜੋ ਹਰਿਮੰਦਰ ਦੀ ਉਸਾਰੀ ਵਿਚ ਸਫਲੀ ਹੋਵੇ। ਨਾਲੇ ਇਹ ਵੀ ਸੋਚੀ ਕਿ ਸਤਿਗੁਰੂ ਜੀ ਦੀ ਆਸ਼ੀਰਵਾਦ ਲਵਾਂ ਤੇ ਮੇਰਾ ਆਵਾ ਸਿਰੇ ਚੜੇ ਤੇ ਖੁੱਲਾ ਧਨ ਹੱਥ ਆਵੇ। ਲਾਲਸਾ ਇਹ ਵੀ ਸੀ ਕਿ ਦਰਸ਼ਨ ਕਰਾਂ ਤੇ ਨਾਮ ਬਾਣੀ ਵਿਚ ਬਰਕਤ ਪਵੇ। ਬੁੱਧੂ ਅੰਦਰੋਂ ਬਾਹਰੋਂ ਸਾਫ, ਗੁਰੂ ਕਾ ਤਨੋ ਮਨੋ ਸ਼ਰਧਾਵਾਨ ਸਿੱਖ ਸੀ। ਇਸ ਪ੍ਰਕਾਰ ਮਨੋਰਥ ਧਾਰਦਾ ਗੁਰੂ ਕੀ ਨਗਰੀ ਪਹੁੰਚਿਆ, ਦੀਵਾਨ ਵਿਚ ਹਾਜ਼ਰ ਹੋਇਆ। ਜਦੋਂ ਸਿੱਖਾਂ ਦੇ ਪੇਸ਼ ਹੋਣ ਤੇ ਭੇਟਾ ਅੱਗੇ ਧਰੀਆਂ ਜਾਣ ਦਾ ਸਮਾਂ ਆਇਆ ਤਾਂ ਇਸ ਨੇ ਵੀ ਭੇਟਾ ਅੱਗੇ ਧਰੀ ਤੇ ਮੇਵੜੇ ਨੇ ਅਰਦਾਸ ਕੀਤੀ ਕਿ ਜੀਓ, ਆਪ ਦਾ ਸਿੱਖ ਮਾਇਆ ਭੇਟ ਲੈ ਕੇ ਹਾਜ਼ਰ ਹੋਇਆ ਹੈ, ਸਿਦਕਵਾਨ ਹੈ, ਆਵਿਆਂ ਦਾ ਕੰਮ ਕਰਦਾ ਹੈ, ਨਾਮ ਜਗਤ ਪ੍ਰਸਿੱਧ ਬੁੱਧੂ ਹੈ, ਅਰਦਾਸ ਹੈ, ਸਿੱਖ ਨੇ ਨਵਾਂ ਲਾਇਆ ਆਵਾ ਸਿਰੇ ਚੜੇ ਤੇ ਪੱਕਾ ਪੱਕੇ। ਸਤਿਗੁਰੂ ਜੀ ਨੇ ਫਰਮਾਇਆ, ਭਾਈ ਸਿੱਖਾ, ਨਾਮ ਜਪ, ਬਾਣੀ ਪੜ, ਸਿੱਖਾਂ ਦੀ ਸੇਵਾ ਕਰ, ਤੇਰਾ ਕਾਰਜ ਵਾਹਿਗੁਰੂ ਸਿੱਧ ਕਰ ਦੇਵੇਗਾ, ਆਵਾ ਸਿਰੇ ਚੜੇਗਾ। ਬੁੱਧੂ ਨੇ ਲਾਹੌਰ ਜਾ ਕੇ ਆਵੇ ਨੂੰ ਅੱਗ ਦਿੱਤੀ। ਜਦ ਆਵਾ ਕਿੰਨਾ ਚਿਰ ਗਰਮ ਹੋ ਕੇ ਪੱਕ ਜਾਣ ਤੇ ਅੱਪੜ ਗਿਆ ਤਾਂ ਮੋਹਰੀ ਖੋਲੀ, ਨਮੂਨਾ ਡਿੱਠਾ ਤਾਂ ਪਤਾ ਲੱਗਾ ਕਿ ਕਾਰਜ ਹੋ ਗਿਆ ਹੈ। ਫਿਰ ਇਸ ਨੇ ਆਵੀ ਖੁੱਲਣ ਤੋਂ ਪਹਿਲਾਂ ਸਿੱਖਾਂ ਦਾ ਪ੍ਰਸ਼ਾਦ ਕੀਤਾ। ਸਾਰਾ ਦਿਨ ਲੰਗਰ ਜਾਰੀ ਰਿਹਾ। ਸੰਝਾਂ ਦੇ ਲਗਭਗ ਸਭ ਭੋਜਨ ਸਮਾਪਤ ਹੋ ਗਿਆ, ਸਿੱਖ ਸੰਗਤ ਟੁਰ ਗਏ। ਤਦ ਅਚਾਨਕ ਇਕ ਸਿੱਖ ਆ ਨਿਕਲਿਆ ਤੇ ਉਸ ਨੇ ਅੰਨ ਮੰਗਿਆ। ਬੁੱਧੂ ਨੇ ਕਿਹਾ, ਭਾਈ ਹੁਣ ਤਾਂ ਸਭ ਕੁਝ ਮੁੱਕ ਚੁੱਕਾ ਹੈ, ਪਹਿਲੋਂ ਆਉਂਦੇ ਤਾਂ ਰੱਜ ਕੇ ਛਕ ਲੈਣ ਦੋ। ਪਹਿਲੀ ਸੰਗਤ ਨੇ ਭੋਜਨ ਦੀ ਸਮਾਪਤੀ ਤੇ ਅਰਦਾਸ ਕਰਦਿਆਂ ਅਸੀਸ ਦਿੱਤੀ ਕਿ ਬੁੱਧੂ ਦਾ ਆਵਾ ਰਾਸ ਆਵੇ ਤੇ ਪੱਕਾ ਨਿਕਲੇ। ਪਰ ਇਸ ਸਿੱਖ ਨੇ ਕਿਹਾ, ਅੱਛਾ ਬੁੱਧੂ, ਸ਼ੁਦਾ ਨਾਲ ਵਿਆਕਲ ਸਿੱਖ ਨੂੰ ਭੋਜਨ ਨਹੀਂ ਦਿੱਤਾ, ਤੇਰਾ ਆਵਾ ਪੱਕਾ ਨਾ ਨਿਕਲੇ। ਇਸ ਸਿੱਖ ਦਾ ਨਾਮ ਸੀ ਲੱਖੂ। ਬੁੱਧੂ ਨੇ ਕਿਹਾ, ਲੱਖੂ ਤੂੰ ਸਿੱਖ ਹੈ, ਗੁਰੂ ਵਾਕ ਦੇ ਵਿਰੁੱਧ ਬੋਲਦਾ ਹੈ, ਗੁਰੂ ਆਵਾ ਪੱਕਾ ਕਰ ਚੁੱਕੇ ਹਨ, ਤੂੰ ਕੌਣ ਹੈ ਕੱਚਾ ਕਰਨੇ ਵਾਲਾ, ਵੇਲੇ ਸਿਰ ਆਪ ਨਹੀਂ ਪਹੁੰਚਿਆ ਤੇ ਹੁਣ ਸਾਨੂੰ ਸਰਾਪ ਦਿੰਦਾ ਹੈ। ਲੱਖੂ ਨੇ ਕਿਹਾ, ਅਸੀਂ ਵੀ ਭਾਈ ਉਸੇ ਗੁਰੂ ਦੇ ਸਿੱਖ ਹਾਂ, ਜੋ ਸਿੱਖਾਂ ਦਾ ਦੁੱਖ ਨਹੀਂ ਵੇਖ ਸਕਦਾ। ਲੱਖੂ ਤਾਂ ਭੁੱਖ ਹੋਟੇ ਉਦਾਸ ਟੁਰ ਗਿਆ। ਜਦ ਵਕਤ ਆਇਆ ਕਿ ਆਵਾ ਖੋਲਿਆ ਜਾਏ ਤਾਂ ਅਗਲੇ ਦਿਨ ਬੁੱਧੂ ਨੇ ਆਵਾ ਖੋਲਿਆ ਤਾਂ ਮੋਹਰੀਆਂ ਦੀਆਂ ਪਹਿਲੀਆਂ ਪੱਕੀਆਂ ਤੋਂ ਜਦ ਅੱਗੇ ਗਏ ਤਾਂ ਇੱਟਾਂ ਪਿੱਲੀਆਂ। ਬੁੱਧੂ ਨੇ ਧਨ ਬੜਾ ਲਾਇਆ ਸੀ, ਕਰਜ਼ਾ ਵੀ ਚਾਇਆ ਸੀ, ਲੱਕ ਟੁੱਟ ਗਿਆ ਕਿ ਹੁਣ ਕੀ ਬਣ ਸੀ। ਹੋਰ ਕੁਝ ਨਾ ਸੁਝੀ, ਗੁਰੂ ਕੇ ਹਜ਼ੂਰ ਭੱਜਿਆ ਗਿਆ। ਜਾ ਬੇਨਤੀ ਕੀਤੀ, ਸੁਣ ਕੇ ਸਤਿਗੁਰਾਂ ਨੇ ਕਿਹਾ, ਬੁੱਧੂ ਕੋਈ ਸਿੱਖ ਤੇਰੇ ਤੇ ਅਪ੍ਰਸੰਨ ਗਿਆ ਹੈ। ਤਦ ਬੁੱਧੂ ਨੇ ਲੱਖੂ ਦੀ ਕਥਾ ਸੁਣਾਈ। ਗੁਰੂ ਜੀ ਸੁਣ ਕੇ ਚੁੱਪ ਹੋ ਗਏ। ਕੁਝ ਚਿਰ ਮਗਰੋਂ ਬੁੱਧੂ ਨੇ ਕਿਹਾ, ਹੇ ਦਾਤਾ, ਮੇਰੀ ਗੱਤ ਹੁਣ ਕੀ ਬਣੂ, ਕਰਜ਼ੇ ਨਾਲ ਬੱਝਾ ਪਿਆ ਹਾਂ। ਆਪ ਮਾਲਕ ਹੋ, ਆਪ ਦਾ ਵਾਗ, ਆਪ ਦਾ ਦਾਸ ਹੋ ਕੇ ਸਿੱਖ ਉਲਟਾ ਦੇਵੇ ਤੇ ਮੈਂ ਗਰੀਬ ਮਾਰਿਆ ਜਾਵਾਂ, ਭੁੱਲ ਬਖਸ਼ੋ। ਤਾਂ ਆਪ ਬੋਲੇ, ਬੁੱਧੂ, ਗੁਰੂ ਕਾ ਵਾਕ ਸਿੱਖ ਹਟਾਵੇ ਤਾਂ ਗੁਰੂ ਕਾ ਬਿਰਦ ਚੱਲ ਲੈਂਦਾ ਹੈ, ਪਰ ਜੇ ਸਿੱਖ ਕੋਈ ਵਾਕ ਕਹੇ ਤਾਂ ਗੁਰੂ ਦਾ ਬਿਰਦ ਉਸ ਨੂੰ ਨਹੀਂ ਉਲਝਾਉਂਦਾ। ਦੇਖ, ਵਾਹਿਗੁਰੂ ਦੀ ਬੱਧੀ ਭਗਤ ਛੁਡਾ ਲੈਂਦੇ ਹਨ, ਪਰ ਵਾਹਿਗੁਰੂ ਦਾ ਬਿਰਦ ਹੈ ਕਿ ਭਗਤਾਂ ਦੀ ਬੱਧੀ ਨਹੀਂ ਛੁਡਾਉਂਦਾ। ਮੇਰੀ ਬਾਂਦੀ ਭਗਤ ਛੁਡਾਵੇ, ਬੰਦ ਭਗਤ ਨਾ ਛੁਟੇ ਮੋਹੇ, ਏਕ ਸਮੇ ਮੋਖੋ ਗਹਿ ਬਾਧ ਤੋ ਫੁਨ ਮੋਪੈ ਜਵਾਬ ਨਾ ਹੋਏ। ਮੈਂ ਗੁਣ ਬੰਦ ਸਗਲ ਕੀ ਜੀਵਨ, ਮੇਰੀ ਜੀਵਨ ਮੇਰੇ ਦਾਸ। ਦੇਖ, ਵਾਹਿਗੁਰੂ, ਗੁਰੂ ਨਾਲ ਜੁੜੇ ਸਿੱਖ ਕਿ ਅਭਿਆਗਤ ਦਾ ਸਦਾ ਸਤਿਕਾਰ ਰੱਖਣਾ, ਇਹ ਭੁੱਲ ਨਾ ਕਰਨੀ। ਤੂੰ ਵੀ ਸਿੱਖ ਹੈ, ਤੇਰੇ ਤੇ ਕਸ਼ਟ ਨਾ ਪਵੇ, ਤੇਰਾ ਕੰਮ ਸਵਰ ਜਾਵੇਗਾ। ਜਾ ਆਵਾ ਖੋਲ ਤੇਰੀਆਂ ਪਿੱਲੀਆਂ ਪੱਕੀਆਂ, ਅੱਧ ਪੱਕੀਆਂ, ਸਭ ਪੱਕੀਆਂ ਦੇ ਭਾਅ ਵਿਕ ਜਾਣਗੀਆਂ। ਰੁੱਤ ਬਰਸਾਤ ਦੀ ਆਈ, ਕਿਲੇ ਦੀ ਬਾਹੀ ਕਿਰੀ ਤੇ ਨਵੀਂ ਉਸਾਰਨ ਲਈ ਨੀਹਾਂ ਖੁਦ ਚੁੱਕੀਆਂ ਸਨ। ਨੀਹਾਂ ਭਰਨ ਲਈ ਇੱਟਾਂ ਨਹੀਂ ਸਨ ਮਿਲਦੀਆਂ ਤੇ ਜ਼ਰੂਰੀ ਸੀ ਵਰਖਾ ਤੋਂ ਪਹਿਲਾਂ ਭਰ ਦੇਣਾ ਨੀਹਾਂ ਦਾ। ਹੋਰ ਆਵਾ ਲਾਹੌਰ ਵਿਚ ਕੋਈ ਤਿਆਰ ਨਾ ਸੀ। ਉਸ ਦੇ ਆਵੇ ਦੀਆਂ ਸਾਰੀਆਂ ਇੱਟਾਂ ਦਾ ਸੌਦਾ ਪੱਕੀਆਂ ਦੇ ਭਾਅ ਹੋ ਗਿਆ। ਕਿਲੇ ਦਾ ਕੰਮ ਸਰਕਾਰੀ ਨਾ ਰੁਕਿਆ ਤੇ ਬੁੱਧੂ ਨੂੰ ਨਫਾ ਹੋ ਗਿਆ। ਲੱਖੂ ਦਾ ਵਾਕ ਵੀ ਅਨਥਾ ਨਾ ਹੋਇਆ। ਗੁਰੂ ਨੇ ਉਸ ਨੂੰ ਅਨਥਾ ਨਾ ਹੋਣ ਦਿੱਤਾ, ਪਰ ਬੁੱਧੂ ਦਾ ਕਾਰਜ ਵੀ ਸਵਾਰ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ 14 ਗੰਗਾ ਰਾਮ ਬ੍ਰਾਹਮਣ। ਇੱਕ ਵਪਾਰੀ ਸੀ, ਜਾਤ ਦਾ ਬ੍ਰਾਹਮਣ ਸੀ ਤੇ ਰਹਿਣ ਵਾਲਾ ਬਠਿੰਡੇ ਦਾ ਸੀ, ਪਰ ਫਿਰ ਤੁਰ ਕੇ ਮਾਲ ਵੇਚਿਆ ਕਰਦਾ ਸੀ। ਇਨੀ ਦਿਨੀ ਇੱਕ ਬਹੁਤ ਸਾਰਾ ਬਾਜਰਾ ਲੱਦ ਕੇ ਮਹਿੰਗਾ ਵੇਚਣ ਦੇ ਖਿਆਲ ਨਾਲ ਸਤਲਜੋਂ ਉਰਾਰ ਆ ਗਿਆ। ਭਿਣਕ ਪਈ ਕਿ ਬਿਆਸਾ ਪਾਰ ਦੂਰ ਅੱਗੇ ਬੜੀਆਂ ਇਮਾਰਤਾਂ ਲੱਗ ਰਹੀਆਂ ਹਨ, ਮੰਦਰ ਤੇ ਤੀਰਥ ਬਣ ਰਿਹਾ ਹੈ, ਹਜ਼ਾਰਾਂ ਮਜ਼ੂਰ ਲੱਗ ਰਹੇ ਹਨ, ਉਥੇ ਲੰਗਰ ਜਾਰੀ ਹੈ, ਸੈਂਕੜੇ ਮਨ ਅੰਨ ਰੋਜ਼ ਪਕਦਾ ਹੈ, ਲੈ ਜਾ ਬਾਜਰਾ, ਧਨੀ ਥੀ ਜਾਸੇਗਾ। ਗੰਗਾ ਰਾਮ ਸਨੇ ਸਨੇ ਗੁਰੂ ਚੱਕ ਪਹੁੰਚ ਪਿਆ, ਥਾਂ ਲੱਭ ਟਿਕਾਣਾ ਕੀਤਾ, ਮਾਲ ਉਤਾਰਿਆ, ਫਿਰ ਟੁਰ ਕੇ ਹੋ ਰਹੀ ਸੇਵਾ, ਨਾਮ ਬਾਣੀ ਦੇ ਉਚਾਰ, ਸੰਗਤਾਂ ਦੇ ਪ੍ਰੇਮ ਦੇਖੇ, ਗੁਰੂ ਕੇ ਦਰਸ਼ਨ ਕੀਤੇ, ਹਿਰਦੇ ਵਿਚ ਸ਼ਰਧਾ ਭਰ ਆਈ, ਸੋਚ ਪੁਰੀ, ਜਨਮ ਸਫਲਾ ਕਰਨੇ ਦਾ ਇਹੀ ਵੇਲਾ ਹੈ, ਇੱਥੇ ਹੀ ਸੇਵਾ ਭਾਵ ਨਾਲ ਸਮਤ ਲੈ, ਜੀਵਨ ਸਫਲਾ ਕਰਨੇ ਦਾ ਚਾਉ ਉਪਜ ਪਿਆ। ਕਵੀ ਸੰਤੋਖ ਸਿੰਘ ਜੀ ਦੀ ਲਿਖਤ ਹੈ, ਯਾ ਤੇ ਮੈਂ ਵੀ ਸੇਵਾ ਕਰੋ, ਸ਼ਰਧਾ ਸਤਿਗੁਰ ਕੀ ਉਰਧਰੋ, ਹੋਏ ਸਫਲ ਕੁਛ ਸੁਖ ਮੈਂ ਪਾਉ, ਤਬ ਮੈਂ ਸਿੱਖੀ ਭਲੇ ਕਮਾਉ। ਅੱਜ ਉਹ ਦਿਨ ਸੀ ਕਿ ਲੰਗਰ ਦਾ ਅੰਨ ਮੁੱਕ ਗਿਆ ਸੀ ਤੇ ਦੇਗਾਂ ਮਸਤਾਨੀਆਂ ਸਨ। ਇਸ ਨੇ ਗੁਰੂ ਕੇ ਹਜ਼ੂਰ ਬਿਨੈ ਕੱਲੀ ਕਿ ਮੇਰੇ ਕੋਲ ਬਾਜਰਾ ਹੈ, ਲੰਗਰ ਲਈ ਲੈ ਲਿਆ ਜਾਵੇ। ਹੁਕਮ ਹੋਇਆ 100 ਮਣ ਲੈ ਲਵੋ, ਪਰ ਕੀਮਤ ਵਿਸਾਖੀ ਪਰ ਦਿੱਤੀ ਜਾਊ, ਜਦੋਂ ਸੰਗਤਾਂ ਮਾਇਆ ਲੈ ਕੇ ਆਉਂਦੀਆਂ ਹਨ। ਸੋ ਗੰਗਾ ਰਾਮ ਨੇ 100 ਮਣ ਬਾਜਰਾ ਦੇ ਦਿੱਤਾ। ਅਗਲੇ ਦਿਨ ਫਿਰ ਉਹ ਗੱਲ ਵਰਤੀ। ਇਸ ਤਰ੍ਹਾਂ 5 ਦਿਨ 100-100 ਮਣ ਰੋਜ਼ ਦਿੰਦਾ ਰਿਹਾ ਤੇ ਲੰਗਰ ਚੱਲਦਾ ਰਿਹਾ। ਫਿਰ 12 ਅੰਨ ਹੋਰ ਆ ਗਿਆ, ਸਾਰਾ ਕੰਮ ਚੱਲਦਾ ਰਿਹਾ। ਗੰਗਾ ਰਾਮ ਹੁਣ ਸੰਗਤਾਂ ਵਿਚ ਰਲ ਕੇ ਸੇਵਾ ਕਰਦਾ ਰਿਹਾ, ਹਰ ਦਿਨ ਉਸ ਦਾ ਪ੍ਰੇਮ ਤੇ ਸੇਵਾ ਵਿਚ ਸ਼ਰਧਾ ਵਧਦੀ ਗਈ। ਘਰ ਦੀ ਸੁਰਤ ਢਿੱਲੀ ਪੈਂਦੀ ਗਈ। ਇਹਨੇ ਨੂੰ ਵਿਸਾਖੀ ਦਾ ਮੇਲਾ ਆ ਗਿਆ। ਹਜ਼ਾਰਾਂ ਸੰਗਤਾਂ ਆਈਆਂ, ਦਰਸ਼ਨ ਕਰਕੇ ਭੇਟਾ ਅਰਪ ਕੇ ਸੇਵਾ ਵਿਚ ਹਿੱਸਾ ਲੈ ਕੇ ਕਿਰਤਾਰਥ ਹੋ ਕੇ ਵਿਦਾ ਹੋਈਆਂ। ਕੁਛ ਦਿਨ ਮਗਰੋਂ ਗੁਰੂ ਜੀ ਨੇ ਗੰਗਾ ਰਾਮ ਨੂੰ ਸਦਵਾ ਕੇ ਬਾਜਰੇ ਦੀ ਕੀਮਤ ਆਖੀ ਕਿ ਆਹ ਲੈ ਲਓ ਆਪਣੇ ਮਾਲ ਦਾ ਮੁੱਲ। ਦਿਜਰਾਜ ਜੀ ਪਰ ਉਸਨੇ ਹੱਥ ਜੋੜੇ ਤੇ ਨਿਮਰੀ ਹੋ ਕੇ ਕਿਹਾ, ਪ੍ਰਭੂ ਜੀ ਮੈਂ ਨਾ ਲਿਓ ਕਛ ਮੋਲਾ, ਰਾਵਰ ਕੀ ਸੇਵਾ ਮੈਂ ਕਰਹੋ, ਜਨਮ ਸਫਲ ਕੀ ਆਸਾ ਧਰਹੋ, ਸਦਨ ਜਾਨ ਕੀ ਨਾਹਿਨ ਚਾਹੂ, ਬੈਸ ਬਿਤਾਵੈ ਸੰਗਤ ਮਾਹੂ, ਤੁਮ ਤੇ ਪਰੇ ਅਪਰ ਕੋ ਨੀਕਾ, ਜਹੇ ਕਲਿਆਣ ਹੋਏ ਹੈ ਜੀ ਕਾ, ਨਹਿ ਤੁਮਰੇ ਦਰ ਸ਼ੋਧਨ ਨਹਿ ਤੁਮਰੋ ਦਰ ਛੋਰਨ ਕਰੋ, ਰਾਵਰ ਨਾਮ ਧਿਆਨ ਹੀ ਧਰੋ। ਸਤਿਗੁਰੂ ਜੀ ਨੇ ਫੇਰ ਫਰਮਾਇਆ ਕਿ ਪਦਾਰਥ ਲਾਓ ਤੇ ਜਾਓ, ਆਪਣੇ ਘਰ ਭਾਗ ਲਾਓ। ਪਰ ਬ੍ਰਾਹਮਣ ਨੇ ਹੱਥ ਜੋੜ ਕੇ ਉਹ ਬੇਨਤੀ ਕੀਤੀ ਕਿ ਮੇਰੀ ਭੇਟਾ ਕਬੂਲ ਕਰੋ, ਮੈਨੂੰ ਆਪਣੇ ਦਰ ਤੋਂ ਪਰੇ ਹੋਣ ਦੀ ਆਗਿਆ ਸੁਖ ਕਰੋ, ਆਪਣੀ ਸਿੱਖੀ ਵਿਚ ਮੈਨੂੰ ਕਬੂਲ ਲਓ, ਮੇਰਾ ਮੋਹ ਘਰ ਬਾਹਰ ਕੁਟੰਬ ਨਾਲੋਂ ਟੁੱਟ ਚੁੱਕਾ ਹੈ, ਦਰੋਂ ਜੇ ਤੱਕਦੇ ਹੋਗੇ ਤਾਂ ਮੈਂ ਬੇਟਿਕਾਣਾ ਹੋ ਕੇ ਰੁੜ ਜਾਵਾਂਗਾ। ਉਸ ਦਾ ਨਿਸ਼ਚਾ ਦ੍ਰਿੜ ਤੇ ਪ੍ਰੀਤ ਦੀ ਪ੍ਰਬਲਤਾ ਵੇਖ ਕੇ ਸਤਿਗੁਰੂ ਜੀ ਨੇ ਉਸ ਨੂੰ ਨਾਮਦਾਨ ਦੇ ਕੇ ਉਸ ਦੀ ਕਲਿਆਣ ਲਈ ਸਿੱਖ ਬਣਾਇਆ, ਨਾਮਦਾਨ ਕੀਤਾ ਤੇ ਆਗਿਆ ਕੀਤੀ ਕਿ ਤੇਰੀ ਮੁਕਤੀ ਹੋਵੇਗੀ। ਇਹ ਪੁਰਖ ਵੀ ਸੇਵਾ ਵਿਚ ਲੱਗ ਗਿਆ। ਇਕ ਤਾਂ ਦਿਨ ਭਰ ਕਾਰ ਵਿਚ ਲੱਗਾ ਰਹੇ, ਦੂਜੇ ਰਸਨਾ ਨਾਮ ਭਣਦੀ ਰਹੇ ਰਾਤ ਸਮੇ, ਪਰ ਪਿਛਲੀ ਰਾਤ ਉੱਠ ਕੇ ਕੀਰਤਨ ਵਿਚ ਲਿਵ ਜੋੜ ਬੈਠੇ। ਇਸ ਤਰ੍ਹਾਂ ਸੱਚੀ ਪ੍ਰੀਤ ਤੇ ਧੁਰ ਅੰਦਰਲੀ ਲਗਨ ਕਰਕੇ ਪਾਰਗ੍ਰਾਮੀ ਹੋ ਗਿਆ। ਲਿਖਿਆ ਹੈ ਕਿ ਸਿੱਧੀਆਂ ਪੁਰ ਪਈਆਂ, ਅਜੇ ਸੇਵਾ ਹੋ ਹੀ ਰਹੀ ਸੀ ਕਿ ਇਸ ਨੂੰ ਪੁੱਗ ਪਿਆ ਵੇਖ ਕੇ ਸਤਿਗੁਰ ਜੀ ਨੇ ਹੁਕਮ ਦੇ ਕੇ ਬਠਿੰਡੇ ਨੂੰ ਟੋਰਿਆ ਕਿ ਉਥੇ ਇਕਾਂਤ ਹੋ ਕੇ ਬੈਠ ਜਾ ਤੇ ਸਾਈ ਵਿਚ ਲਿਵ ਲੱਗਾ ਜੁੜਿਆ ਜੀਵਨ ਬਸਰ ਕਰ। ਉਸ ਨੇ ਐਸਾ ਹੀ ਕੀਤਾ। ਬਠਿੰਡੇ ਜਾ ਕੇ ਪਰਿਵਾਰ ਵਿਚ ਨਹੀਂ ਬੈਠਾ, ਨਗਰੋਂ ਬਾਹਰ ਇਕਾਂਤ ਥਾਵੇਂ ਬੈਠ ਗਿਆ। ਇਸ ਦੀ ਪ੍ਰਸਿੱਧੀ ਸਿੱਧ ਕਰਕੇ ਹੋ ਗਈ। ਦੋ ਖੱਤਰੀ ਭਰਾਓ ਵਿਧੀ ਚੰਦ ਤੇ ਸਿਧੀ ਚੰਦ ਬੜੇ ਪੈਸੇ ਵਾਲੇ ਸਨ। ਸਿਧੀ ਚੰਦ ਨੇ ਗੰਗਾ ਰਾਮ ਦੀ ਸੇਵਾ ਚਾ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ 15ਵੀਂ, ਭਾਈ ਅਜਬ ਅਜਾਇਬ ਤੇ ਹੋਰ ਸਿੱਖ। ਇਸ ਪ੍ਰਕਾਰ ਹਰਿਮੰਦਰ ਦੀ ਸੇਵਾ ਦੇ ਸਮੇਂ ਅਨੇਕਾਂ ਸਿੱਖ ਸੇਵਾ ਕਰਦੇ ਪਾਰਗ੍ਰਾਮੀ ਹੋਏ, ਅਨੇਕਾਂ ਨਵੇਂ ਸਿੱਖੀ ਵਿਚ ਆਏ। ਡਰੋਲੀ ਵਾਲੇ ਅਜਬ ਅਜਾਇਬ ਕਾਰ ਸੇਵਾ ਵਿਚ ਸੱਚੇ ਦਿਲੋਂ ਸੇਵਾ ਕਰਦੇ, ਮਾਇਆ ਇਕੱਠੀ ਕਰਕੇ ਲਿਆਉਂਦੇ ਸਨ। ਇਨ੍ਹਾਂ ਦੇ ਹੀ ਸੰਗ ਨਾਲ ਭਾਈ ਲਾਲਾ ਲੰਗਾਹਾ ਢਿੱਲੋਂ ਜੱਟ ਅਤੇ ਪੱਟੀ ਦੇ ਚੌਧਰੀ ਭਾਈ ਪੈੜਾ, ਛੱਜਲ ਖੱਤਰੀ, ਕੰਦੂ, ਸੰਘੜ ਆਦਿ ਅਨੇਕਾਂ ਸੇਵਾ ਕਰ ਸਫਲੇ। ਇਹ ਸੁਲਤਾਨੀਏਪਣਾ ਛੱਡ ਕੇ ਸਿੱਖ ਸਜੇ ਸਨ। ਹੋਰ ਜੋ ਚੰਗੇ ਚੰਗੇ ਸੇਵਕ ਲੱਗੇ ਹੋਏ ਸਨ, ਇਨ੍ਹਾਂ ਵਿਚੋਂ ਭਾਈ ਸਾਲੋ, ਗੁਰੀਆ, ਪ੍ਰੇਮਾ, ਜੇਠਾ, ਭੱਲਣ, ਬੂੜਾ, ਭੂੰਦੜ, ਧਾਰੀ ਆਦਿ ਨਾਮ ਲਿਖੇ ਹਨ। ਭਾਈ ਬੁੱਢਾ, ਭਾਈ ਗੁਰਦਾਸ, ਇਸ ਪ੍ਰਕਾਰ ਦੇ ਘਰ ਦੇ ਸਾਰੇ ਨਿੱਜ ਸੇਵਕ ਤਾਂ ਸਾਰੀ ਕਾਰ ਦੇ ਸਿਰ ਤੇ ਸਨ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ 16ਵੀਂ, ਹਰਿਮੰਦਰ ਤੇ ਸਰ ਸੇਵਾ। ਇਸ ਪ੍ਰਕਾਰ ਸਾਰੇ ਪ੍ਰਬੰਧ ਲਿਖਿਆ ਹੈ ਕਿ ਸੋਹਣੇ ਹੋ ਕੇ ਸੇਵਾ ਪ੍ਰੇਮ ਨਾਲ ਸ਼ੀਘਰਤਾ ਨਾਲ ਹੋ ਰਹੀ ਸੀ। ਇਸ ਪ੍ਰਕਾਰ ਸਾਰੇ ਪ੍ਰਬੰਧ ਲਿਖਿਆ ਹੈ ਕਿ ਸੋਹਣੇ ਹੋ ਕੇ ਸੇਵਾ ਪ੍ਰੇਮ ਨਾਲ ਸ਼ੀਘਰਤਾ ਨਾਲ ਹੋ ਰਹੀ ਸੀ। ਨਿਸ਼ਾਨ ਕਈ ਹੁਣ ਤੱਕ ਮੌਜੂਦ ਹਨ। ਉੱਤਰ ਦੀ ਬਾਹੀ ਜਿੱਥੇ ਬਾਬੇ ਬੁੱਢੇ ਦੀ ਬੇਰ ਹੁਣ ਤੱਕ ਹਰੀ ਭਰੀ ਹੈ ਤੇ ਜਿਸ ਤੇ ਉਦਾਲੇ ਸੰਗ ਮਰਮਰ ਦੀ ਵਲਗਣ ਹੈ, ਭਾਈ ਬੁੱਢਾ ਜੀ ਦੇ ਬੈਠਣ ਦਾ ਯਾਦਗਿਰੀ ਨਿਸ਼ਾਨ ਹੈ। ਆਪ ਜੀ ਫਿਰ ਟੁਰ ਕੇ ਸਾਰੀ ਸੇਵਾ ਦੀ ਨਿਗਰਾਨੀ ਕਰਦੇ ਸਨ, ਪਰ ਇੱਥੇ ਬੈਠ ਕੇ ਪ੍ਰਬੰਧ ਵੀ ਕਰਦੇ ਤੇ ਆਰਾਮ ਵੀ ਕਰਦੇ। ਇੱਕ ਬਾਹੀ ਕਿਸੇ ਹੋਰ ਦੇ ਸਪੁਰਦ ਸੀ, ਪਰ ਉਸ ਦਾ ਨਿਸ਼ਾਨ ਤੇ ਨਾਮ ਨਹੀਂ ਮਿਲਦਾ। ਦਰਸ਼ਨੀ ਦਰਵਾਜੇ ਦੇ ਨਾਲ ਇੱਕ ਪੁਰਾਤਨ ਬੇਰ ਹੈ, ਇਸ ਨੂੰ ਲਾਚੀ ਬੇਰ ਆਖਦੇ ਹਨ। ਇਸ ਟਿਕਾਣੇ ਦੀ ਪਵਿੱਤਰ ਯਾਦਗਾਰ ਵਿਚ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ। ਇੱਥੇ ਸਾਹਿਬ ਆਪ ਬੈਠ ਕੇ ਨਿਗਰਾਨੀ ਕਰਦੇ ਹੁੰਦੇ ਸਨ। ਇਸੇ ਤਰ੍ਹਾਂ ਕਦੇ ਸਾਹਿਬ ਦੱਖਣ ਦੀ ਬਾਹੀ ਆਪ ਆ ਬੈਠਦੇ ਤੇ ਸਾਰਾ ਕੰਮ ਵੇਖਦੇ ਚਾਖਦੇ। ਇੱਥੇ ਵੀ ਬੜਾ ਪੱਕਾ ਥੜਾ ਤੇ ਗੁਰਦੁਆਰਾ ਯਾਦ ਵਿਚ ਸੀ ਤੇ ਇਸ ਦੇ ਨਾਲ ਹੀ ਸਰੋਵਰ ਦਾ ਉਹ ਟਿਕਾਣਾ ਹੈ ਜਿਸ ਨੂੰ 68 ਤੀਰਥ ਆਖਦੇ ਹਨ। ਇਹ ਥੜਾ ਤੇ ਗੁਰਦੁਆਰਾ ਅਕਾਲੀਆਂ ਨੇ ਢਾ ਦਿੱਤਾ ਸੀ, ਪਰ ਜਦ ਬੱਕਾਪੁਰ ਵਾਲੇ ਸੰਤ ਲਖਬੀਰ ਸਿੰਘ ਜੀ ਨੇ ਆਵਾਜ਼ ਉਠਾਈ ਤੇ ਸੰਗਤਾਂ ਵਿਚ ਬੇਚੈਨੀ ਫੈਲੀ ਤੇ ਮੰਗ ਹੋਈ, ਤਦ ਇੱਥੇ ਮੁੜ ਕੇ ਸੰਗਮਰਮਰ ਦਾ ਨਿਸ਼ਾਨ ਕਾਇਮ ਕਰ ਦਿੱਤਾ ਗਿਆ ਜੋ ਸਾਹਿਬਾਂ ਦੇ ਬੈਠਣ ਦਾ ਟਿਕਾਣਾ ਦੱਸਦਾ ਹੈ। ਜਦ ਕਦੇ ਸ੍ਰੀ ਜੀ ਨੂੰ ਇੱਥੇ ਦੇਰ ਲੱਗ ਜਾਂਦੀ ਤੇ ਆਰਾਮ ਦਾ ਵੇਲਾ ਆ ਜਾਂਦਾ ਤਾਂ ਥੋੜੀ ਦੂਰ ਆਪ ਬਿਰਸ਼ਾਂ ਦੀ ਛਾਵੇਂ ਆਰਾਮ ਕਰਦੇ। ਜਿੱਥੇ ਆਪ ਜੀ ਦੇ ਆਰਾਮ ਲਈ ਮੰਜੀ ਵਿਛਾਈ ਜਾਂਦੀ ਸੀ ਉੱਥੇ ਹੁਣ ਵੱਡਾ ਥੜਾ ਹੈ ਤੇ ਵਿਚਾਲੇ ਸੰਗਮਰਮਰ ਦਾ ਇੱਕ ਚੌਕੋਣ ਖੁੱਲਾ ਨਿਸ਼ਾਨ ਉੱਚਾ ਖੜਾ ਹੈ। ਇਸ ਨੂੰ ਹੁਣ ਤੱਕ ਮੰਜੀ ਸਾਹਿਬ ਆਖਦੇ ਹਨ। ਸਨ 1872-73 ਵਿਚ ਜਦੋਂ ਸਿੰਘ ਸਭਾ ਦੀ ਸਾਜਨਾ ਹੋਈ ਤਾਂ ਉਸ ਦੇ ਸਪਤਾਹਕ ਦੀਵਾਨ ਇਸ ਮੰਜੀ ਸਾਹਿਬ ਦੇ ਉਦਾਲੇ ਥੜੇ ਸਾਹਿਬ ਤੇ ਲੱਗਿਆ ਕਰਦੇ ਸਨ ਅਤੇ ਪਾਸ ਖੜੀ ਇਮਾਰਤ ਵਿਚ ਸਿੰਘ ਸਭਾ ਦਾ ਦਫ਼ਤਰ ਤੇ ਸਮਾਨ ਰੱਖਣ ਦਾ ਪ੍ਰਬੰਧ ਸੀ। ਮੰਦਰ ਦੀ ਸਾਜਨਾ ਵਿਚ ਵਾਹਿਗੁਰੂ ਨੂੰ ਸਰਬ ਵਿਆਪੀ ਦੱਸਣੇ ਲਈ ਉਸ ਦੇ ਦਰਵਾਜੇ 4 ਰੱਖੇ ਗਏ ਜੋ ਉਸ ਦਾ ਵਾਸਾ 4 ਚੁਫੇਰੇ ਵਿਆਪਕ ਹੈ। ਫਿਰ ਇਸ ਲਈ ਕਿ ਕਿਸੇ ਕੁੰਠ ਵਿਚ ਹੀ ਖਿਆਲ ਨਾ ਬੱਝ ਜਾਵੇ, ਕੋਈ ਦਰਵਾਜਾ ਕਿਸੇ ਖਾਸ ਕੁੰਟ ਵਿਚ ਨਾ ਰੱਖਿਆ ਗਿਆ, ਸਗੋਂ 2-2 ਕੁੰਟਾਂ ਦੇ ਵਿਚਾਲੇ ਇਕ ਇਕ ਦਰਵਾਜਾ ਸਾਜਿਆ ਗਿਆ, ਜਿਵੇਂ ਹਰ ਕੀ ਪੌੜੀ ਵਾਲਾ ਦਰਵਾਜਾ ਪੂਰਬ ਦੱਖਣ ਦੇ ਵਿਚਾਲੇ ਹੈ, ਅਗਲਾ ਦਰਵਾਜਾ ਦੱਖਣ ਪੱਛਮ ਦੇ ਵਿਚਕਾਰ ਹੈ, ਦਰਸ਼ਨੀ ਦਰਵਾਜਾ ਪੱਛਮ ਉੱਤਰ ਵਿਚਾਲੇ ਹੈ ਤੇ ਘੰਟਾ ਘਰ ਦੀ ਬਾਹੀ ਵਾਲਾ ਦਰਵਾਜਾ ਉੱਤਰ ਪੂਰਬ ਦੇ ਵਿਚਾਲੇ ਹੈ। ਸਰੋਵਰ ਦੀਆਂ ਸਾਰੀਆਂ ਪੌੜੀਆਂ ਪੱਕੀਆਂ ਬਣਾਈਆਂ ਗਈਆਂ। ਸਰੋਵਰ ਦਾ ਵਿਚਕਾਰਲਾ ਥੜਾ ਜਿੱਥੇ ਗੁਰੂ ਰਾਮਦਾਸ ਜੀ ਰੌਣਕਾਂ ਲਾ ਗਏ ਸਨ ਅਤੇ ਪੱਕਾ ਕੀਤਾ ਗਿਆ, ਪਰ ਇਸ ਦੀ ਨੀਂਹ ਉੱਚੀ ਨਹੀਂ ਰੱਖੀ ਗਈ, ਜਿਤਨੀ ਨੀਵੀਂ ਹੋ ਸਕਦੀ ਸੀ ਉਤਨੀ ਨਿਵਾਣ ਉੱਤੇ ਬੁਨਿਆਦੀ ਥੜੇ ਦੀ ਸਾਜਨਾ ਕੀਤੀ ਗਈ, ਗੋਇਆ ਕਿ ਪਾਣੀ ਦੀ ਸਤਹ ਉਤੋਂ ਹੀ ਇਹ ਉਠਾਈ ਗਈ ਸੀ। ਇਹ ਨੀਵੀਂ ਨੀਂਹ ਕਿਸ ਲਈ ਸੀ? ਸ਼ਾਇਦ ਇਸ ਕਰਕੇ ਕਿ ਉਨ੍ਹਾਂ ਦੀ ਆਪਣੀ ਜ਼ਿੰਦਗੀ ਦੀ ਹਲੀਮੀ ਦੇ ਆਸ਼ੇ ਅਨੁਕੂਲ ਸੀ ਤੇ ਸ਼ਾਇਦ ਇਹ ਗੱਲ ਸੀ ਕਿ ਇਹ ਸਰੋਵਰ ਵਿਚੋਂ ਉਗਮ ਰਿਹਾ ਕਮਲ ਫੁੱਲ ਦੇ ਸਦ੍ਰਿਸ਼ ਨਿਰਲੇਪ ਅਵਸਥਾ ਦਾ ਸੂਚਕ ਹੋਵੇ। ਦੁਆਲੇ ਪੱਕੀਆਂ ਸੁਰਗ ਦੁਆਰੀਆਂ ਬਣੀਆਂ ਜਿਨ੍ਹਾਂ ਪਰ ਛੋਟੀ ਪ੍ਰਕਰਮਾ ਹੈ। ਮੰਦਰ ਤੋਂ ਦਰਸ਼ਨੀ ਦਰਵਾਜੇ ਤੱਕ ਜੋ ਪੁਲ ਬਣਾਇਆ ਗਿਆ ਉਹ ਵੀ ਸੁਰਗ ਦੁਆਰੀਆਂ ਪਰ ਸਾਜਿਆ ਗਿਆ। ਵਿਚਕਾਰਲੇ ਥੜੇ ਤੇ ਹਰਿਮੰਦਰ ਸਾਜਿਆ ਗਿਆ ਜਿਸ ਦੀ ਵਿਚਕਾਰੋਂ ਮੰਦਰ ਦੀ ਛੱਤ ਇਕੋ ਪਾਈ ਗਈ, ਪਰ ਦੁਆਲੇ ਤੇ ਹਰ ਕੀ ਪੌੜੀ ਵਾਲੇ ਪਾਸੇ ਉਪਰ ਤੱਕ ਉਪਰਲੀ ਇਕ ਛੱਤ, 2 ਵਿਚਾਲੇ ਹੋਰ ਛੱਤ ਪਾ ਕੇ ਦੁਛੱਤਾ ਕੀਤਾ ਗਿਆ। ਇਸ ਪ੍ਰਕਾਰ ਮੰਦਰ ਵੀ ਤਿਆਰ ਹੋ ਗਿਆ, ਨਾਲ ਨਾਲ ਗੁਰੂ ਨਗਰੀ ਵੀ ਵਡੇਰੀ ਤੇ ਪੱਕੀ ਬਣਦੀ ਗਈ। ਜਦੋਂ ਸਾਰਾ ਕਾਰਜ ਸਿਰੇ ਚਰਨ ਦੇ ਸਮਰੱਥ ਸੀ ਤਦ ਅਸਚਰਜ ਹੁੰਦਾ ਸੀ ਕਿ ਕਿੰਜ ਇਸ ਗੁਰੂ ਵਿਅਕਤੀ ਨੇ ਐਸੀ ਪ੍ਰਭਾਵਸ਼ਾਲੀ ਤੇ ਵਿਸਮਾਦੀ ਰਚਨਾ ਰਚ ਲਈ ਹੈ। ਸੇਵਾ ਕਰਨ ਵਾਲੇ, ਸ਼ਰਧਾ ਵਾਲੇ, ਆਏ ਗਏ ਯਾਤਰੂ, ਆਮ ਲੋਕ ਮਤਾਂ ਮਤਾਂਤਰਾਂ ਦੇ ਦੇਖ ਦੇਖ धन गुरु अर्जन धन गुरु अर्जन उचारदे सन, पर सतगुरु जो सगल होमे तो रहत भी निम्रता विच वसदे सन, जो निम्रता के सारे अंदरले नू वाहिगुरु निवास लई खाली कर देंदी है, किस भाव विच सन ओ कह नहीं सकीदा। वाहिगुरु पूर्त हिरदे अनुभव कर सकदे हन, पर सानू सुसिख्यत करने लई श्री गुरु जी ने तदों एक शब्द उचार के सब नू सुझा दिता कि मैं किसे कर्तव्य दा करता नहीं समझदा, आपे नू ए सारा कर्तव्य करता पुरख दा अपना है, उस दा ए बिरध है, सो उसने आपे अपना कार्य कीता है। सतगुरु दे हिरदे दी परम वाहिगुरु पूर्त अवस्था विच इस शब्द तों विदत है जो अयों है। सलोक महला पंजवा, संतां के कार्य आप खलोया, हर कम करावण आया राम। तरत सुहावी ताल सुहावा, विच अमृत जल छाया राम। अमृत जल छाया पूर्ण साज कराया, सगल मनोरथ पूरे। जय जयकार पया जग अंतर, लाते सगल विसूरे। पूर्ण पुरख अचुत अविनाशी, जस वेद पुराणी गाया। अपना बिरद रखिया परमेसर, नानक नाम त्याया। नाम निद सिद्ध रिद दीने, करते तोट न आवे काई राम। खात खर्चत बिरशत सुख पाया, करते की दात सवाई राम। दात सवाई निखुट न जाई, अंतर जामी पाया। कोट बिगन सगले उठ नाठे, दुख न नेड़े आया। सांत सहज आनंद कनेरे, बिनसी भूख सबाई। नानक गुण गाव है स्वामी के, अचरज जिस वड्याई राम। जिसका कारज तिन ही किया, मानस क्या बेचारा राम। भगत सोहन हर के गुण गाव है, सदा करह जयकारा राम। गुण गाए गोविंद आनंद उपजे, साध संगत संग बनी। जिन उद्दम किया ताल केरा, तिसकी उपमा क्या गनी। अठ सठ तीर्थ पुन किरिया, महा निर्मल चारा। पतत पावन बिरद स्वामी, नानक शब्द आधारा। गुण निदान मेरा प्रभ कस्ता करता, उस्तत कौन करी जय राम। संता की बेनंती स्वामी, नाम महारस दीजै राम। नाम दीजै दान कीजै, बिसर नाही एक खिनो। गुण गोपाल उचर रसना, सदा गाइये अन दिनो। जिस प्रीत लागी नाम सेती, मन तन अमृत पीजै। बिनवंत नानक इच्छ पुनी, पेख दर्शन जीजै। कविराज भाई संतोख सिंह जी ने गुरु जी दे इस भाव नू वधेरे समझ गोचरे करने लई वाहिगुरु जी दे प्रतक दर्शन देने ते कार करवाउणी ते सतगुरु जी दी सन्मुख महिमा करनी आदि विच दर्शाई है। उस वेले वाहिगुरु जी वल्लों इस मंदर नू अनिन हरी कीर्तन वाला मंदर बनाउण दा उपदेश इउं दर्शाया है। एहो मेरो मंदर बर होए, जिसकी समता करे न कोई। तीन लोक में होए न जैसो, भजन प्रताप बने नित ऐसो। नरक निवारण कारण मोख, मेरो सिमरन होए निर्दोख। जो नर सरदा तर उर परम, गाए कीर्तन होए निश परम। मोह को मिले आए ने संसे, ਜਨਮ ਮਰਨ ਕੋ ਬੰਧ ਬੰਧ ਵਿਦਵਾਂਸੇ ਗੁਰ ਪ੍ਰਤਾਪ ਸੂਰਜ ਗ੍ਰੰਥ। ਗੁਰੂ ਸਾਹਿਬ ਜੀ ਨੇ ਇਹ ਮੰਦਰ ਹਰੀ ਕੀਰਤਨ ਹਰੀ ਅਰਾਧਨ ਇਕ ਅਕਾਲ ਪੁਰਖ ਦਾ ਅੱਠੇ ਪੈਰ ਦਾ ਸਿਮਰਨ ਦਾ ਟਿਕਾਣਾ ਸਾਜਿਆ, ਜਿਸ ਵਿਚ ਕੇ ਵਾਹਿਗੁਰੂ ਸ਼ਬਦ ਰੂਪ ਵਿਚ ਸਦਾ ਅਰਾਧਿਆ ਜਾਂਦਾ ਰਹੇ, ਜਿਸ ਦਾ ਨਾਂ ਹਰੀ ਮੰਦਰ ਰੱਖਿਆ ਕਿ ਅਕਾਲ ਪੁਰਖ ਦੀ ਪੂਜਾ ਦਾ ਟਿਕਾਣਾ ਹੈ। ਇਸ ਦੇ ਰਚੇ ਜਾਣ ਦੀ ਵਡਿਆਈ ਤੇ ਸ਼ੋਭਾ ਸਾਰੀ ਕਰਤਾ ਪੁਰਖ ਦੀ ਦੱਸੀ ਤੇ ਆਪ ਨੂੰ ਇਕ ਨਿਰ ਅਭਿਮਾਨ ਨਿਰਹੰਕਾਰ ਲੇਸ਼ ਮਾਤਰ ਹੋਂ ਤੋਂ ਵੀ ਰਹਿਤ ਸੇਵਕ ਦੱਸਿਆ। ਪਰ ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਜਿਸ ਹਿਰਦੇ ਵਿਚੋਂ ਹੋਂ ਦਾ ਅਭਾਵ ਹੁੰਦਾ ਹੈ ਉਹ ਹਿਰਦਾ ਵਾਹਿਗੁਰੂ ਨਾਲ ਪੂਰਤ ਹੋ ਜਾਂਦਾ ਹੈ। ਉਥੇ ਮੈਂ ਕਰਤਾ ਨਹੀਂ ਰਹਿੰਦਾ, ਉਥੇ ਬੈਠਾ ਅਕਾਲ ਪੁਰਖ ਕਰਤਾ ਹੋ ਕੇ ਵਰਤਦਾ ਹੈ। ਹਾਂ, ਹਉਮੈ ਰਹਿਤ ਹਿਰਦੇ ਵਾਹਿਗੁਰੂ ਨਸ਼ੇ ਵਿਚ ਮਖਮੂਰ ਵਾਹਿਗੁਰੂ ਸਰੂਪ ਨਾਲ ਭਰਪੂਰ ਹਿਰਦੇ ਹੁੰਦੇ ਹਨ। ਸੋ ਵਾਹਿਗੁਰੂ ਜੀ ਦੀ ਮਿਹਰ ਨਾਲ ਸਰੋਵਰ ਪੱਕਾ ਬਣ ਗਿਆ, ਵਿਚ ਹਰਿਮੰਦਰ ਰੂਪ ਧਾਰ ਖੜੋਤਾ। ਮੰਦਰ ਤੋਂ ਬਾਹਰ ਮੰਦਰ ਦੇ ਦਰਸ਼ਨੀ ਦਰਵਾਜੇ ਤੱਕ ਪੁਲ ਬਣ ਗਿਆ, ਅੱਗੇ ਸਾਫ ਮੈਦਾਨ ਹੋ ਗਿਆ। ਉਧਰ ਰਾਮਦਾਸਪੁਰ ਨਗਰੀ ਉਸਰ ਗਈ। ਨਗਰੀ ਦਾ ਇਕ ਦਰਵਾਜਾ ਜਿਥੋਂ ਹਰਿਮੰਦਰ ਦੇ ਦਰਸ਼ਨ ਹੁੰਦੇ ਸਨ ਉਸਰ ਗਿਆ, ਇਸ ਦਾ ਨਾਂ ਅਜੇ ਤੱਕ ਦਰਸ਼ਨੀ ਡਿਓਡੀ ਹੈ। ਨਗਰੀ ਵਿਚ ਦੁਕਾਨਾਂ ਮਕਾਨ ਗੁਰੂ ਕੇ ਮਹਿਲ ਪੱਕੇ ਬਣ ਗਏ। ਇਉਂ ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ ਹੋ ਗਿਆ। ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ ਬਦੋਹ ਪੁਰਖ ਬਿਦਾਤ ਤਾਂ ਤੂੰ ਸੋਹਿਆ। ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ ਹਰ ਹਾਂ ਨਾਨਕ ਕਸਮਲ ਜਾਹੇ ਨਾਇ ਰਾਮਦਾਸ ਸਰ। ਹੁਣ ਹੈ ਮਹੱਲਾ ਪੰਜਵਾਂ। ਹੁਣ ਸੰਗਤਾਂ ਦੇ ਦੀਵਾਨ ਹਰਿਮੰਦਰ ਵਿਚ ਲੱਗਣ ਲੱਗੇ। ਤਿਰਪਹਿਰੇ ਵਜੇ ਆਸਾ ਦੀ ਵਾਰ ਲੱਗੇ। ਘੜਿਆਲ ਵਜਨ ਦਾ ਟਿਕਾਣਾ ਦਰਸ਼ਨੀ ਦਰਵਾਜੇ ਦੇ ਬਾਹਰ ਸਾਜਿਆ ਗਿਆ ਸੀ। ਇਸ ਦੀਆਂ ਟੁੰਕਾਰਾਂ ਹਰਿਮੰਦਰ ਤੇ ਨਗਰੀ ਵਾਲਿਆਂ ਨੂੰ ਵਕਤ ਦੀ ਸੋਝੀ ਦਿੰਦੀਆਂ ਰਹਿੰਦੀਆਂ ਸਨ। ਆਸਾ ਦੀ ਵਾਰ ਕੁਛ ਬਾਕੀ ਹੁੰਦੀ ਸੀ ਤਾਂ ਸਤਿਗੁਰ ਦੀ ਸਵਾਰੀ ਆਉਂਦੀ ਸੀ ਤੇ ਆਪ ਹਰਿਮੰਦਰ ਵਿਚ ਆ ਬਿਰਾਜਦੇ ਸਨ। ਜਿਸ ਵੇਲੇ ਕਿ ਹੁਣ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਸਵਾਰੀ ਆਉਂਦੀ ਹੈ। ਜਦੋਂ ਸਭ ਕਾਰਜ ਸੰਪੂਰਨ ਹੋ ਗਿਆ ਤੇ ਬੜਾ ਭਾਰੀ ਸਮਾਗਮ ਵਾਹਿਗੁਰੂ ਜੀ ਦੇ ਧੰਨਵਾਦ ਦਾ ਕੀਤਾ ਗਿਆ, ਉਸ ਸਮੇਂ ਸ੍ਰੀ ਗੁਰੂ ਜੀ ਨੇ ਸੇਵਾ ਕਰਨ ਵਾਲੇ ਸਾਰੇ ਸਿੱਖਾਂ ਨੂੰ ਵਰਦਾਨ ਬਖਸ਼ੇ। ਸਭ ਤੋਂ ਸ਼੍ਰੋਮਣੀ ਸੇਵਾ ਭਾਈ ਬੁੱਢਾ, ਭਾਈ ਭਗਤੂ, ਭਾਈ ਬਹਿਲੋ ਦੀ ਸੀ। ਭਾਈ ਬੁੱਢਾ ਜੀ ਅੱਗੇ ਹੀ ਗੁਰੂ ਘਰ ਵਿਚ ਅਤ ਸਨਮਾਨਿਤ ਸੇ ਤੇ ਗੁਰੂ ਨਾਨਕ ਦੇਵ ਜੀ ਦੇ ਵਰੋਸਾਏ ਹੋਏ ਸੇ। ਉਨ੍ਹਾਂ ਨੂੰ ਭਗਤ ਮੁਕਤ ਸਭ ਕੁਛ ਦੀ ਅਸੀਸ ਦਿੱਤੀ ਤੇ ਸੰਗਤਾਂ ਦਾ ਸਹਾਈ ਬਣਾਇਆ। ਭਾਈ ਭਗਤੂ ਨੂੰ ਜੀਵਨ ਮੁਕਤ ਅਵਸਥਾ ਤੇ ਜੰਗਲ ਦੇਸ਼ ਬੈਰਾੜਾਂ ਦੀ ਸੰਗਤ ਦੀ ਅਗਵਾਨੀ ਬਖਸ਼ੀ। ਭਾਈ ਬਹਿਲੋ ਨੂੰ ਗਿਆਨ ਦਾਨ ਕੀਤਾ ਤੇ ਗੁਪਤ ਤਾਕਤਾਂ ਦੀ ਸ਼ਕਤੀ ਬਖਸ਼ੀ। ਭਾਈ ਉਗਰੂ ਤੇ ਭਾਈ ਕਲਿਆਣਾ ਨੂੰ ਵਾਹਿਗੁਰੂ ਪ੍ਰੇਮ ਦੀ ਪਦਵੀ ਦਿੱਤੀ। ਚਾਰ ਸਿੱਖ ਹੋਰ ਸਨ ਜਿਨ੍ਹਾਂ ਦੇ ਨਾਮ ਸਨ ਭਾਈ ਅਜਬ, ਭਾਈ ਅਜਾਇਬ, ਭਾਈ ਉਮਰ ਸ਼ਾਹ ਤੇ ਭਾਈ ਸੰਘਾ। ਇਹ ਸਰੋਵਰ ਦੀ ਸੇਵਾ ਵੀ ਕਰਦੇ ਸਨ ਤੇ ਮਾਇਆ ਵੀ ਸੰਗਤਾਂ ਤੋਂ ਲਿਆ ਕੇ ਖਰਚ ਵਿਚ ਸਫਲ ਕਰਦੇ ਸੇ। ਇਹ ਬੜੇ ਦਿਆਨਤਦਾਰ ਤੇ ਸੰਗਤਾਂ ਦੀ ਗੁਰੂ ਅਰਪੀ ਮਾਇਆ ਨੂੰ ਆਪਣੇ ਲਈ ਬਿਖ ਸਮਝਦੇ ਸਨ। ਇਨ੍ਹਾਂ ਤੇ ਪ੍ਰਸੰਨ ਹੋ ਕੇ ਬਖਸ਼ਿਸ਼ਾਂ ਕੀਤੀਆਂ, ਨਾਮ ਪ੍ਰੇਮ ਤੇ ਮੁਕਤ ਦਾਨ ਬਖਸ਼ਿਆ। ਜੇਠਾ ਪਿਰਾਣਾ ਪੈੜਾ ਛੱਜਰ ਜਾਤ ਦਾ ਲੰਗਾਹਾ ਇਨ੍ਹਾਂ ਨੂੰ ਗਿਆਨ ਤੇ ਸਿੱਧੀਆਂ ਬਖਸ਼ੀਆਂ ਅਰ ਅਜਰ ਜਰਨ ਦੀ ਜਾਂਚ ਵੀ ਨਾਲ ਸਿਖਾਈ। ਭਾਈ ਸਾਲੋ ਨੂੰ ਨਗਰੀ ਦਾ ਵਡਕਾ ਥਾਪਿਆ। ਨਗਰੀ ਤੇ ਵਸਤੇ ਲੋਕਾਂ ਦੇ ਸਾਰੇ ਪ੍ਰਬੰਧ ਇਸ ਦੇ ਸਪੁਰਦ ਕਰ ਦਿੱਤੇ। ਨਾਮ ਦਾਨ ਮੁਕਤੀ ਬਖਸ਼ੀ। ਇਸ ਪ੍ਰਕਾਰ ਮਹਾਨ ਸਮਾਗਮ ਸੰਪੂਰਨ ਹੋਇਆ। ਹੁਣ ਗੁਰੂ ਜੀ ਹਰ ਮੰਦਰ ਵਿਚ ਜੋਤਾਂ ਜਗਾਉਂਦੇ, ਉਪਦੇਸ਼ ਕਰਦੇ, ਜਗਤ ਨਿਸਤਾਰਦੇ ਤੇ ਕੀਰਤਨ ਦਾ ਰੰਗ ਲਗਭਗ ਅੱਠੇ ਪੈਰ ਹੀ ਲੱਗਾ ਰਹਿੰਦਾ। ਆਈਆਂ ਸੰਗਤਾਂ ਦੇ ਪ੍ਰਬੰਧ ਲਈ ਹੁਣ ਵਧੇਰੇ ਲੋੜ ਸੀ, ਸੋ ਉਮਰਾ ਸ਼ਾਹ, ਕਲਿਆਣਾ, ਜੇਠਾ, ਪਿਰਾਣਾ ਆਦਿ ਕਈ ਸਿੱਖ ਪਾਸ ਹੀ ਰਹਿੰਦੇ ਸਨ। ਕਦੇ ਕਦੇ ਕੰਮ ਪਏ ਤੇ ਕੋਈ ਬਾਹਰ ਜਾਵੇ, ਪਰ ਉਂਜ ਗੁਰੂ ਕੀ ਨਗਰੀ ਰਹਿ ਕੇ ਸਾਰਾ ਪ੍ਰਬੰਧ ਸਾਰਦੇ ਸਨ। ਸਿੱਖਾਂ ਨੇ ਸੇਵਾ ਸਫਲਤਾ ਨਾਲ ਕੀਤੀ ਤੇ ਆਪਣੀ ਕਲਿਆਣ ਲਈ ਕੀਤੀ, ਪਰ ਸਾਰੇ ਇਕੋ ਜਿਹੇ ਨਹੀਂ ਹੁੰਦੇ। ਕਿਸੇ ਕਿਸੇ ਦੇ ਜੀ ਵਿਚ ਕੀਤੀ ਸੇਵਾ ਦਾ ਅਭਿਮਾਨ ਸੀ। ਇਹ ਅਭਿਮਾਨ ਰੋਗ ਹੁੰਦਾ ਹੈ ਜੋ ਕੀਤੀ ਸੇਵਾ ਨੂੰ ਗਵਾ ਦਿੰਦਾ ਹੈ। ਇਸ ਤੋਂ ਅਰੋਗ ਕਰਨ ਲਈ ਸਤਿਗੁਰੂ ਜੀ ਨੇ ਭਾਈ ਬੁੱਢਾ ਜੀ ਨੂੰ ਦੀਵਾਨ ਵਿਚ ਰੋਜ਼ ਕਥਾ ਕਰਨ ਤੇ ਲਾਇਆ ਕਿ ਉਹ ਗੁਰੂ ਨਾਨਕ ਦੇਵ ਜੀ ਦੇ ਦੁਆਰੇ ਸਿੱਖਾਂ ਦੀ ਪਰਖ ਦੀਆਂ ਸਾਖੀਆਂ ਤੇ ਗੁਰਮਤ ਦਾ ਉਪਦੇਸ਼ ਸੁਣਾਵੇ। ਇਸ ਪ੍ਰਕਾਰ ਸਾਰੇ ਸੇਵਕ ਸਤਿਗੁਰੂ ਜੀ ਦੇ ਨਿਸਤਾਰੇ ਦੇ ਰਾਹ ਪਾ ਦਿੱਤੇ ਤੇ ਘਾਲਾਂ ਥਾਂ ਪਈਆਂ। ਇਸ ਤੋਂ ਮਗਰੋਂ ਬਾਬਾ ਬੁੱਢਾ ਜੀ ਲੰਗਰ ਵਿਚ ਲੱਗੇ ਪਿੰਡਾਂ ਦੇ ਪ੍ਰਬੰਧ ਲਈ ਚਬਾਲ ਲਾਗੇ ਬੀੜ ਵਿਚ ਜਾ ਟਿਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ 18 ਗੁਰਸਿੱਖੀ ਦਾ ਕੇਂਦਰ। ਲਿਖਿਆ ਹੈ ਕਿ ਹਰਿਮੰਦਰ ਦੇ ਸਾਜਣ ਦੀ ਆਗਿਆ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਤੇ ਉਨ੍ਹਾਂ ਨੇ ਸ੍ਰੀ ਗੁਰੂ ਅਮਰਦਾਸ ਜੀ ਨੂੰ ਕੀਤੀ ਸੀ। ਸ੍ਰੀ ਅਮਰਦਾਸ ਜੀ ਨੇ ਆਪਣੇ ਸਮੇ ਸ੍ਰੀ ਗੁਰੂ ਰਾਮਦਾਸ ਜੀ ਨੂੰ, ਜੋ ਤਦੋਂ ਸੇਵਾ ਵਿਚ ਸਨ, ਇਸ ਸ਼ੁਭ ਸਥਾਨ ਦੀ ਸੇਵਾ ਤੇ ਲਾਇਆ ਸੀ। ਆਪ ਜੀ ਦੇ ਸੱਚਖੰਡ ਪਿਆਨੇ ਮਗਰੋਂ ਸ੍ਰੀ ਗੁਰੂ ਰਾਮਦਾਸ ਜੀ ਨੇ ਪੂਰਨ ਥਾਲ ਖਟਾਇਆ ਸੀ। ਨਗਰੀ ਜੋ ਤਦੋਂ ਵਸਾਉਣੀ ਸ਼ੁਰੂ ਕੀਤੀ ਗਈ ਸੀ, ਹੋਰ ਵਧਾਈ ਸੀ। ਆਪ ਜੀ ਦੇ ਸੱਚਖੰਡ ਪਿਆਨੇ ਮਗਰੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਤਾਲ ਦੀਆਂ ਪੌੜੀਆਂ ਸਾਰੀਆਂ ਪੱਕੀਆਂ ਕਰਵਾਈਆਂ ਤੇ ਹਰਿਮੰਦਰ ਸਾਜਿਆ। ਨਾਲ ਹੀ ਰਾਮਦਾਸਪੁਰੇ ਦੀ ਨਗਰੀ ਵਸਾਈ, ਜੋ ਡਾਢੀ ਸੰਘਣੀ ਤੇ ਰੌਣਕ ਵਾਲੀ ਹੋ ਗਈ। ਜਿਸ ਬਾਬਤ ਸ੍ਰੀ ਗੁਰੂ ਅਰਜਨ ਦੇਵ ਜੀ ਆਪ ਲਿਖਦੇ ਹਨ, ਡਿੱਠੇ ਸਭੇ ਥਾਂ ਨਹੀਂ ਤੁਧ ਜਿਹਾ, ਬਦੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ, ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਹਰ ਹਾਂ ਨਾਨਕ ਕਸਮਲ ਜਾਏ ਨਾਇ ਰਾਮਦਾਸ ਸਰ। ਪੰਜਾਂ ਹੀ ਸਤਿਗੁਰਾਂ ਦੇ ਸ਼ੁਭ ਸੰਕਲਪ ਮੂਰਤੀਮਾਨ ਹੋ ਕੇ ਇਹ ਹਰੀਜਸ ਦਾ ਮੰਦਰ ਉਸਰਿਆ ਤੇ ਸਿੱਖੀ ਦਾ ਕੇਂਦਰੀ ਸਥਾਨ ਬਣਿਆ। ਮੁੜ ਤੋਂ ਅੱਜ ਤੱਕ ਸਿੱਖਾਂ ਦੀ ਸੇਵਾ ਇਸ ਦੇ ਸੁੰਦਰ ਤੋਂ ਸੁੰਦਰ ਬਣਾਉਣ ਤੇ ਲੱਗਦੀ ਰਹੀ। ਸਿੱਖਾਂ ਦਾ ਪਿਆਰ, ਫਖਰ ਤੇ ਸੇਵਾ ਇਸ ਤੇ ਡੁੱਲ ਡੁੱਲ ਪੈਂਦੇ। ਸਾਈ ਦੀ ਪੂਜਾ ਦਾ ਇਹ ਮੰਦਰ ਸਦਾ ਹੀ ਸ਼੍ਰੋਮਣੀ ਮੰਦਰ ਤੇ ਕੇਂਦਰੀ ਮੰਦਰ ਰਿਹਾ। ਸਿੱਖ ਪੰਥ ਦੀ ਕਾਇਮੀ, ਪ੍ਰਚਾਰ ਤੇ ਪ੍ਰਫੁੱਲਤਾਈ ਵਿਚ ਇਸ ਮੰਦਰ ਦੀ ਹਸਤੀ ਦਾ ਸਭ ਤੋਂ ਵੱਡਾ ਹਿੱਸਾ ਹੈ। ਇਸ ਮੰਦਰ ਵਿਚ ਸਿਵਾ ਇਕ ਅਦੁੱਤੀ ਅਕਾਲ ਪੁਰਖ ਦੀ ਅਰਾਧਨਾ ਦੇ ਕੋਈ ਹੋਰ ਅਰਾਧਨਾ ਨਹੀਂ ਹੋ ਸਕਦੀ। ਇਸ ਵਿਚ ਸ਼ਬਦਾਵਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਿਰਾਜਮਾਨ ਹਨ ਤੇ ਅਖੰਡ ਕੀਰਤਨ ਦੇ ਰੂਪ ਵਿਚ ਇਲਾਹੀ ਸ਼ਬਦ ਦੀ ਅਨੁਪਮ ਧਵਨੀ ਵਿਚ ਇਹ ਗੁਰੂ ਰੂਪ ਵਿਚ ਹਰ ਖਿਨ ਉਪਦੇਸ਼ ਕਰਕੇ ਤੇ ਜੀਅਦਾਨ ਦੇ ਰਹੀ ਹੈ। ਸਿਵਾਏ ਅੱਧੀ ਰਾਤ ਦੇ ਇਧਰ ਉਧਰ ਦੇ ਸਮੇ ਦੇ, ਜਦੋਂ ਕਿ ਮੰਦਰ ਵਿਚ ਸਫਾਈ ਹੁੰਦੀ ਹੈ, ਲਗਾਤਾਰ ਹਰੀ ਯਸ਼ ਹੁੰਦਾ ਰਹਿੰਦਾ ਹੈ। ਜਿਸ ਵੇਲੇ ਮੰਦਰ ਦੇ ਅੰਦਰ ਸਫਾਈ ਹੁੰਦੀ ਹੈ, ਉਸ ਵੇਲੇ ਦੇ ਸੇਵਕ ਵੀ ਗੁਰਬਾਣੀ ਦੀ ਧੁਨ ਲਾਈ ਰੱਖਦੇ ਜਾਂ ਨਾਮ ਉਚਾਰਦੇ ਰਹਿੰਦੇ ਹਨ। ਬਾਹਰ ਪੌੜਾਂ ਤੇ ਕਿਤੇ ਨਾ ਕਿਤੇ ਕੋਈ ਪ੍ਰੇਮੀ ਬਾਣੀ ਪੜ੍ਹ ਰਿਹਾ ਜਾਂ ਸਮਾਧੀ ਲਾਈ ਭਜਨ ਕਰ ਰਿਹਾ ਹੁੰਦਾ ਹੈ। ਇਸ ਤਰ੍ਹਾਂ ਅਖੰਡ ਕੀਰਤਨ ਤੇ ਹਰੀ ਨਾਮ ਦਾ ਇਹ ਪਵਿੱਤਰ ਟਿਕਾਣਾ ਜਗਤ ਵਿਚ ਇਕ ਅਦੁੱਤੀ ਟਿਕਾਣਾ ਹੈ। ਸ਼ਾਲੋਨੇ ਵਾਲੇ ਬਾਬਾ ਜੀ ਦੇ ਪ੍ਰੇਮੀ ਇਕ ਯੂਪੀ ਦੇ ਸਹਿਜਧਾਰੀ ਵੱਡੇ ਜ਼ਿਮੀਦਾਰ ਸੇਵਕ ਕਹਿੰਦੇ ਹੁੰਦੇ ਸਨ ਕਿ ਹਮਾਰੀ ਤੋਂ ਗੁਰਬਾਣੀ ਕੀਰਤਨ ਨੇ ਕਲਿਆਣ ਕਰਦੀ ਹੈ। ਅਵਤਾਰ ਆਏ ਆਪਣੇ ਸਮੇਂ ਕੇ ਲੋਗੋਂ ਕਾ ਉਧਾਰ ਕਰ ਗਏ, ਪਰ ਦੇਖੀਏ ਗੁਰੂ ਜੀ ਆਏ ਆਏ ਔਰ ਗਏ ਹੀ ਨਹੀਂ। ਸਰਵ ਕਾਲ ਕਾ ਉਧਾਰ ਕਰਨੇ ਕੇ ਲੀਏ ਹਰੀ ਕੀਰਤਨ ਕਾ ਰੂਪ ਧਾਰਨ ਕੀਆ ਔਰ ਸ੍ਰੀ ਹਰਿਮੰਦਰ ਮੇ ਬੈਠ ਗਏ। ਆਪਣੇ ਸਮੇਂ ਕੇ ਲੋਗੋਂ ਕਾ ਉਧਾਰ ਵੀ ਕੀਆ ਔਰ ਆਜ ਹਮਾਰਾ ਵੀ ਕਲਿਆਣ ਕੀਆ। ਯੇ ਹੈ ਪ੍ਰਿਥਵੀ ਪਰ ਆਨਾ, ਗੁਰੂ ਸਾਹਿਬਾਨ ਕਾ ਆਏ ਔਰ ਗਏ ਹੀ ਨਹੀਂ। ਇਸ ਪ੍ਰਕਾਰ ਬੇਅੰਤ ਜੀਆਂ ਦਾ ਉਧਾਰ ਇਸ ਮੰਦਰ ਨੇ ਆਪਣੇ ਵਿਸਮਾਦੀ ਪ੍ਰਭਾਵ ਹਰੀ ਕੀਰਤਨ ਨਾਲ ਕੀਤਾ ਹੈ। ਸਰੋਵਰ ਵਿਚ ਮੰਦਰ ਦਾ ਖੜੇ ਹੋਣਾ ਤੇ ਮੰਦਰ ਦੀ ਬਣਾਵਟ ਕਿਸੇ ਐਸੀ ਵਿਉਂਤ ਦੀ ਹੈ ਕਿ ਦੇਖਣ ਵਾਲੇ ਤੇ ਸਹਿਜ ਸੁਭਾਵ ਹੀ ਵਿਸਮਾਦੀ ਅਸਰ ਪਾਉਂਦੀ ਹੈ। ਇਹ ਵਿਸਮਾਦੀ ਅਸਰ ਇੱਥੇ ਬੈਠ ਕੇ ਭਜਨ ਕਰਨ ਵਾਲਿਆਂ ਨੂੰ ਸਾਈ ਲੈਵ ਵਿਚ ਜੁੜਨ ਦਾ ਬਹੁਤ ਸਹਾਇਤਾ ਕਰਦਾ ਹੈ। ਨਾਲ ਹਰ ਵਕਤ ਦਾ ਕੀਰਤਨ ਹੋਰ ਪ੍ਰਭਾਵ ਸੁਰਤ ਦੇ ਸਾਈ ਵਿਚ ਜੁੜਨ ਦਾ ਪਾਉਂਦਾ ਹੈ ਤੇ ਇਨਸਾਨ ਦੇ ਦਿਲ ਦਿਮਾਗ ਤੇ ਸ਼ਾਂਤੀ ਸੁਖ ਦਾ ਅਸਰ ਕਰਦਾ ਹੈ। ਇਨ੍ਹਾਂ ਉੱਤਮ ਆਤਮ ਪ੍ਰਭਾਵਾਂ ਤੋਂ ਵੱਖਰਾ ਉਸ ਸ਼ਬਦ ਦਾ ਪ੍ਰਭਾਵ ਹੈ ਜੋ ਸ਼ਬਦ ਬ੍ਰਹਮ ਕਹੀਦਾ ਹੈ, ਪਰ ਜੋ ਗੁਰੂ ਜੀ ਦੇ ਇੱਥੇ ਭਜਨ ਕਰਨ ਕਰਕੇ ਸਭ ਤੋਂ ਸਦੈਵੀ ਰੂਪ ਵਿਚ ਘੁੰਮਣ ਘੇਰੀ ਜਲ ਵਾਂਗੂ ਹਰ ਵੇਲੇ ਚੱਕਰ ਲਾ ਰਿਹਾ ਤੇ ਸੁਰਤਾਂ ਨੂੰ ਲੀਨਤਾ ਵੱਲ ਲਿਜਾ ਕੇ ਵਿਲੈ ਕਰ ਦੇਣ ਦਾ ਅਸਰ ਪਾ ਰਿਹਾ ਹੈ। ਇੱਕ ਥਿਓਸਾਫੀ ਦੇ ਪੈਰੋਕਾਰ ਪ੍ਰੋਫੈਸਰ ਸਾਹਿਬ ਆਖਦੇ ਹੁੰਦੇ ਸਨ ਕਿ ਇਸ ਮੰਦਰ ਮੇ ਸਦੈਵੀ ਸ਼ਬਦ ਕਾ ਵੋ ਪ੍ਰਭਾਵ ਹੈ ਕਿ ਹਮ ਜਬ ਕਭੀ ਆਪਣੀ ਸੁਰਤ ਕੇ ਸ਼ਬਦ ਕਾ ਵਿਛੋੜਾ ਖਾ ਕਰ ਯਹਾਂ ਆਤੇ ਹੈ, ਆਤੇ ਹੀ ਹਮਾਰੀ ਗੁੰਮ ਹੋ ਗਈ ਲਗਨ ਚਲ ਪੜਤੀ ਹੈ ਔਰ ਨਾਮ ਕਾ ਸਿਮਰਨ ਆਪਣੇ ਆਪ ਚਲ ਪੜਤਾ ਔਰ ਰਸਮਈ ਹੋ ਜਾਤਾ ਹੈ। ਹਾਂ, ਹਮਾਰੀ ਗੁੰਮ ਹੋ ਗਈ ਕਰੰਟ ਵਾਪਸ ਆ ਜਾਂਦੀ ਹੈ। ਇਸੇ ਤਰ੍ਹਾਂ ਰੂਸ ਤੋਂ ਅਤੇ ਇੱਕ ਮੁਸਲਮਾਨ ਯਾਤਰੂ ਅੱਠ ਪੈਰ ਇਬਾਦਤ ਹੁੰਦੀ ਦੇਖ ਕੇ ਪ੍ਰਭਾਵਿਤ ਹੋਏ ਸੇ ਤੇ ਉਹ ਅੰਮ੍ਰਿਤ ਦੇ ਵੇਲੇ ਹੀ ਆਗਿਆ ਲੈ ਕੇ ਉਪਰਲੀ ਛੱਤੇ ਬੈਠ ਕੇ ਕੀਰਤਨ ਸੁਣਦੇ ਤੇ ਮਗਨ ਹੋ ਜਾਂਦੇ ਸੇ। ਇੱਕ ਹੋਰ ਮੁਸਲਮਾਨ ਬਿਰਧ ਸੱਜਣ ਜੀ ਉਮਰਾ ਭਰ ਮੱਕੇ ਵਿਚ ਕਾਬੇ ਸ਼ਰੀਫ ਦੀ ਸੇਵਾ ਕਰਦੇ ਆਏ ਸਨ। ਉਨ੍ਹਾਂ ਨੇ ਇੱਕ ਚੌਰ ਜੋ ਸੰਦਲ ਦੀ ਲੱਕੜੀ ਦੇ ਬਾਰੀਕ ਰੇਸ਼ੇ ਰਗੜ ਕੇ ਬਣਾਇਆ ਸੀ ਭੇਟਾ ਕੀਤਾ ਸੀ। ਇਹ ਚੌਰ ਅਜੇ ਤੋਸ਼ੇ ਖਾਨੇ ਵਿਚ ਹੈ ਤੇ ਗੁਰਪੁਰਬਾਂ ਦੇ ਜਲਾਓ ਵੇਲੇ ਸ੍ਰੀ ਅਕਾਲ ਤਖ਼ਤ ਸਾਹਿਬ ਸਜਾਇਆ ਜਾਂਦਾ ਹੈ। ਇੱਕ ਫਰਾਂਸੀਸੀ ਮੁਸਾਵਰ ਸ਼ਾਇਦ ਜਾਰਲ ਉਸਦਾ ਨਾਮ ਸੀ, ਕਈ ਫੁੱਟ ਮਰਬਾ ਦੀ ਰੰਗਦਾਰ ਤਸਵੀਰ ਹਰਿਮੰਦਰ ਦੀ ਬਣਾ ਕੇ ਲੈ ਗਏ ਸਨ। ਉਹ ਕਿਹਾ ਕਰਦੇ ਸਨ ਕਿ ਰੋਸ਼ਨੀ ਹੋਰ ਮੰਦਰਾਂ ਅਤੇ ਜੀਵਾਂ ਤੇ ਬਾਹਰੋਂ ਪੈਂਦੀ ਹੈ, ਪਰ ਮੈਂ ਜਦ ਹਰਿਮੰਦਰ ਦੀ ਤਸਵੀਰ ਬਣਾਉਣ ਬੈਠਦਾ ਹਾਂ ਤਾਂ ਮੈਨੂੰ ਇੱਕ ਰੋਸ਼ਨੀ ਅੰਦਰੋਂ ਬਾਹਰ ਪੈਂਦੀ ਦਿਖਾਈ ਦਿੰਦੀ ਹੈ। ਇਹ ਸੱਜਣ ਦੇਖੇ ਹਨ ਤੇ ਆਪਣੇ ਨਾਲ ਮਿਲੇ ਗਿਲੇ ਗੱਲਾਂ ਬਾਤਾਂ ਦੇ ਅਵਸਰ ਮਿਲੇ ਹਨ। ਸਿਵਾਏ ਰੂਸ ਤੋਂ ਆਏ ਸੱਜਣ ਦੇ ਉਹ ਭਾਈ ਸੇਵਾ ਸਿੰਘ ਐਡੀਟਰ ਖਾਲਸਾ ਸਮਾਚਾਰ ਨੂੰ ਮਿਲੇ ਸੀ। ਇੱਕ ਹੋਰ ਆਰੀਆ ਸਮਾਜ ਜੀ ਸੱਜਣ ਦਾ ਹਾਲ ਭਾਈ ਸੇਵਾ ਸਿੰਘ ਜੀ ਦਾ ਨਿੱਜ ਡਿੱਠਾ ਸੀ। ਘੰਟੇ ਘਰ ਖੜਾ ਉਹ ਚੁਰਟ ਪੀ ਰਿਹਾ ਸੀ ਕਿ ਮੰਦਰ ਦੀ ਛੋਟੀ ਪ੍ਰਕਰਮਾ ਤੋਂ ਸੰਗਤ ਦੀ ਆਵਾਜ਼ ਆਈ, ਧੰਨ ਗੁਰੂ ਰਾਮਦਾਸ ਕਰੀ ਨਾ ਕਿਸੇ ਦਾ ਮੁਥਾਜ, ਧੰਨ ਗੁਰੂ ਰਾਮਦਾਸ ਕਰੀ ਨਾ ਕਿਸੇ ਦਾ ਮੁਥਾਜ। ਇਹ ਧੁਨ ਸੁਣ ਕੇ ਉਹ ਕਹਿਣ ਲੱਗਾ ਕਿ ਆ ਗੁਰੂ ਰਾਮਦਾਸ ਸੱਚਮੁੱਚ ਆਸ਼ਾ ਪੂਰਨ ਹੈ। ਭਾਈ ਸੇਵਾ ਸਿੰਘ ਸੁਣ ਰਹੇ ਹਨ, ਬੱਲੇ ਬੋਲੇ ਪਰਤਾ ਲਓ। ਉਹ ਬੋਲਿਆ, ਮੈਂ 14 ਸਿਗਰਟਾਂ ਰੋਜ਼ ਪੀਤਾ ਹਾਂ ਔਰ ਮੈਂ ਇਸ ਕਾ ਮੁਹਤਾਜ ਹੋ ਗਿਆ ਹਾਂ। ਐ ਗੁਰੂ ਰਾਮਦਾਸ, ਮੇਰੇ ਯੇ ਛੂਟ ਜਾਏ ਤੋ ਮੈਂ ਵੀ ਜਾਣ ਲੂੰ ਕਿ ਤੂੰ ਸੱਚਾ ਆਸ਼ਾ ਪੂਰਨ ਔਰ ਕਿਸੀ ਕਾ ਮੁਹਤਾਜ ਨਾ ਰੱਖਣੇ ਵਾਲਾ ਗੁਰੂ ਹੈ। ਮਹੀਨੇ ਕੋ ਬਾਅਦ ਇਹੋ ਸੱਜਣ ਭਾਈ ਸੇਵਾ ਸਿੰਘ ਜੀ ਨੂੰ ਫਿਰ ਪੁਲ ਤੇ ਮਿਲਿਆ, ਕੜਾਹ ਪ੍ਰਸ਼ਾਦ ਲਿਜਾਂਦਾ। ਤਦ ਭਾਈ ਸੇਵਾ ਸਿੰਘ ਨੂੰ ਪਛਾਣ ਕੇ ਖੜਾ ਕਰ ਲਿਆ ਤੇ ਕਹਿਣ ਲੱਗਾ, ਭਾਈ ਸਾਹਿਬ, ਉਹ ਆਖਰੀ ਚੁਰਟ ਸੀ ਜੋ ਮੈਂ ਉਸ ਵੇਲੇ ਪੀਤਾ। ਫਿਰ ਦੂਜੇ ਦੀ ਮੈਨੂੰ ਲਾਲਸਾ ਨਹੀਂ ਹੋਈ, ਇਉਂ ਛੁੱਟੇ ਜਿਵੇਂ ਸੱਪ ਦੀ ਕੁੰਜ। ਡਾਕਟਰ ਨਹੀਂ ਸਨ ਹਟਾ ਸਕੇ, ਪਰ ਉਸ ਅਰਦਾਸ ਨੇ ਇਹ ਮੇਰੀ ਬੁਰੀ ਆਦਤ ਹਟਾ ਦਿੱਤੀ। ਹੁਣ ਮੈਂ ਸੱਚੇ ਗੁਰੂ ਦਾ ਸ਼ੁਕਰੀਆ ਕਰਨ ਆਇਆ ਹਾਂ। ਇਸ ਪ੍ਰਕਾਰ ਅਨੇਕਾਂ ਅਨੇਕਾਂ ਵਾਕਿਆ ਹਨ। ਸਭ ਤੋਂ ਵੱਡੀ ਕਰਾਮਤ ਇਹ ਹੈ ਕਿ ਹਰਿਮੰਦਰ ਨੇ 4 ਸਦੀਆਂ ਤੋਂ ਹਰੀ ਕੀਰਤਨ ਦਾ ਰੰਗ ਲਾ ਛੱਡਿਆ ਹੈ ਤੇ ਇਸ ਦੇ ਆਸਰੇ ਬੜੇ ਬੜੇ ਗੁਰਮੁਖ ਸੰਤ ਤੇ ਮਹਾਤਮਾ ਕਮਾਲ ਨੂੰ ਪੁੱਜੇ ਹਨ। ਸੂਚਨਾ: ਸਿੱਖੀ ਦੀ ਰੋਹ ਰੀਤ ਜੋ ਗੁਰੂ ਨਾਨਕ ਦੇਵ ਜੀ ਨੇ ਤੋਰੀ ਤੇ ਦੂਸਰੇ ਤੀਸਰੇ ਚੌਥੇ ਸਤਿਗੁਰੂ ਨੇ ਪੂਰੇ ਪ੍ਰਭਾਵ ਨਾਲ ਪ੍ਰਤਪਾਲੀ, ਹੁਣ ਗੁਰੂ ਅਰਜਨ ਦੇਵ ਜੀ ਨੇ ਪ੍ਰਫੁੱਲਤਾ ਵਿਚ ਲਿਆਂਦੀ। ਇਹ ਭਾਵ ਨਹੀਂ ਕਿ ਕਦੇ ਉਹ ਘੱਟ ਸੀ ਤੇ ਹੁਣ ਵੱਧ ਹੋਈ, ਪਰ ਇਹ ਕਿ ਉਹ ਆਪਣੀ ਅਸਲੀ ਪਵਿੱਤਰਤਾ ਵਿਚ, ਆਪਣੀ ਆਤਮ ਰੰਗਣ ਵਿਚ, ਆਪਣੇ ਪਰ ਉਪਕਾਰੀ ਲਹਿਰਾਓ ਵਿਚ ਜਿਉਂ ਕੀ ਤਿਉਂ ਰਹੀ, ਘਟੀ ਨਹੀਂ, ਝਵੀ ਨਹੀਂ, ਕੁਮੜਾਈ ਨਹੀਂ, ਹਰੀ ਭਰੀ ਲੈ ਲੈ ਕਰਦੀ ਪ੍ਰਫੁੱਲਤ ਰਹੀ ਤੇ ਹੋਈ। ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਮੁਸ਼ਕਲਾਂ ਸਖੇ ਭਰਾ ਪ੍ਰਿਥੀ ਚੰਦ ਜੀ ਨੇ ਪਾਈਆਂ। ਉਨ੍ਹਾਂ ਦੇ ਹੁੰਦਿਆਂ ਉਨ੍ਹਾਂ ਨੂੰ ਪੂਰਨ ਗੁਰਮੁਖ ਵਿਧੀ ਨਾਲ ਨਜਿੱਠਦਿਆਂ ਗੁਰੂ ਅਰਜਨ ਦੇਵ ਜੀ ਦੇ ਸਿੱਖੀ ਮਾਰਗ ਨੂੰ ਆਪਣੀ ਪਵਿੱਤਰਤਾ ਵਿਚ ਟੋਰੀ ਰੱਖਣਾ ਤੇ ਸਿਰੇ ਚੜ੍ਹ ਜਾਣਾ ਤੇ ਸਿਰੇ ਚਾੜੀ ਜਾਣਾ, ਸਿੱਖੀ ਨੂੰ ਪੱਕੇ ਪੈਰਾਂ ਤੇ ਕਾਇਮ ਕਰਨ ਲਈ ਹਰਿਮੰਦਰ ਜੈਸਾ ਸਾਜਨਾ ਸਾਜਣੀ ਤੇ ਉਸ ਅੰਦਰ ਵਾਹਿਗੁਰੂ ਉਪਾਸ਼ਨਾ ਦੀ ਅਨੋਖੀ ਰੀਤ ਸਦੈਵੀ ਕੀਰਤਨ ਦੀ ਜਾਰੀ ਕਰਨੀ ਜੋ ਹੁਣ ਤੱਕ ਜਾਰੀ ਹੈ। ਕਰਾਮਤਾਂ ਹਨ ਜੋ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਦਿਖਾਈਆਂ ਤੇ ਹੁਣ ਤੱਕ ਪ੍ਰਤੱਖ ਦਿਸ ਰਹੀਆਂ ਹਨ। ਅਸੀਂ ਮੁੱਢ ਵਿਚ ਸੰਖੇਪ ਨਾਲ ਤੱਕ ਆਏ ਹਾਂ ਜੋ ਖੇਚਣਾ ਪ੍ਰਿਥੀ ਚੰਦ ਜੀ ਵੱਲੋਂ ਪਹੁੰਚਦੀਆਂ ਤੇ ਆਪ ਨੇ ਗੁਰਮੁਖ ਹਾਰ ਚੱਲੇ ਜਗਜੀਤਾ ਵਾਲੇ ਅਸੂਲਾਂ ਨਾਲ ਨਜਿੱਠੀਆਂ ਤੇ ਹਰ ਪ੍ਰਕਾਰ ਪਿਆਰ ਕਰ ਕਰ ਮੰਗਾ ਮੰਗੀਆਂ ਦੇਹ ਦੇ ਪੂਰਨ ਕੀਤੀਆਂ, ਪਰ ਕਰਤਾਰ ਦੇ ਰੰਗ ਹਨ। ਪ੍ਰਿਥੀ ਚੰਦ ਜੀ ਨੂੰ ਉਹ ਸੁਖ ਜੋ ਪਿਤਾ ਜੀ ਦਿੰਦੇ ਰਹੇ ਸਨ ਤੇ ਇਹ ਨਹੀਂ ਸਨ ਸਮਝੇ ਤੇ ਹੁਣ ਵੀ ਦੈਵੀ ਵੀਰ ਦੀਆਂ ਪਿਆਰ ਭਰੀਆਂ ਵਰਤਣੀਆਂ ਤੇ ਉਪਦੇਸ਼ਾਂ ਦੇ ਲੈਂਦਿਆਂ ਵੀ ਨਾ ਪ੍ਰਾਪਤ ਹੋਇਆ। ਦਿਲ ਦੇ ਅੰਦਰ ਦਿਲ ਦਾ ਨੁਕਤਾ ਹੈ, ਕੇਂਦਰ ਹੈ, ਜਿਸ ਵਿਚ ਕੇ ਵਿਆਪਕ ਪ੍ਰਭੂ ਵਸਦਾ ਹੈ, ਜੋ ਕਦੀ ਗੁਰੂ ਮੇਰ ਨਾਲ ਉਸ ਵਿਚ ਝਾਤੀ ਮਾਰਨ ਤੇ ਉਸ ਵਿਚ ਚੁੱਪ ਸ਼ਾਂਤ ਹੋ ਟਿਕਣ ਲੱਗ ਜਾਵੇ, ਉਹ ਅਸਲੀਅਤ ਨੂੰ ਪਹੁੰਚਦਾ ਹੈ। ਉਸ ਨੂੰ ਫੇਰ ਬਾਹਰ ਦੇ ਜਗਤ ਦੇ ਵਲੇਵੇ ਮੋਹ ਪਿਆਰ ਤ੍ਰਿਸ਼ਨਾ ਤੇ ਤ੍ਰਿਸ਼ਨਾ ਦੀ ਖਾਤਰ ਕੀਤੇ ਕੁਕਰਮ ਉਪਰੇ ਹੋ ਜਾਪਦੇ ਹਨ। ਨਹੀਂ ਤਾਂ ਇਸ ਤੋਂ ਭੁੱਲਾ ਜਗਤ ਇਸੇ ਜਗਤ ਨੂੰ ਸਦੈਵੀ ਲੱਖ ਕੇ ਭੁੱਲਾਂ ਦਰ ਭੁੱਲਾਂ ਕਰਦਾ ਰਹਿੰਦਾ ਹੈ। ਉਸ ਅੰਦਰਲੀ ਓਟ ਸੰਭਾਲਣ ਲਈ ਉਸ ਨੁਕਤੇ ਵਿਚ ਸ਼ਾਂਤ ਚੁੱਪ ਹੋ ਟਿਕਣ ਲਈ ਮਾਰਗ ਨਾਮ ਦਾ ਹੈ। ਦੂਜਾ ਮਾਰਗ ਚਿੱਤ ਬਿਰਤੀਆਂ ਨੂੰ ਨਿਰੁੱਧ ਕਰਨੇ ਵਾਲਾ ਯੋਗ ਸੀ ਪਰ ਯੋਗ ਦਰਸ਼ਨ ਦਾ ਕਰਤਾ ਆਪ ਲਿਖਦਾ ਹੈ ਕਿ ਉਸ ਦਾ ਮਾਰਗ ਨਾਮ ਸਿਮਰਨ ਵੀ ਹੈ ਤੇ ਨਾਲ ਦੱਸਦਾ ਹੈ ਕਿ ਨਾਮ ਦਾ ਮਾਰਗ ਨਿਰਵਿਘਨ ਮਾਰਗ ਹੈ। ਇਸ ਨਾਮ ਮਾਰਗ ਨਾਲ ਉਹ ਦੱਸਦਾ ਹੈ ਕਿ ਜੀਵ ਆਪਣੇ ਸਰੂਪ ਵਿਚ ਜਾ ਟਿਕਦਾ ਹੈ, ਜੋ ਅਸਾਂ ਕਿਹਾ ਹੈ ਕਿ ਆਪਣੇ ਅੰਦਰਲੇ ਕੇਂਦਰ ਨੂੰ ਆਪਣੀ ਅੰਦਰਲੀ ਓਟ ਧੁਰੇ ਵਿਚ ਜਾ ਪਹੁੰਚਦਾ ਹੈ, ਜਿੱਥੋਂ ਕਿ ਵਾਹਿਗੁਰੂ ਪ੍ਰੀਤਮ ਦੇ ਦਰਸ਼ਨ, ਉਨ੍ਹਾਂ ਦੀ ਹੋਂਦ ਦੀ ਪ੍ਰਤੀਤੀ, ਉਨ੍ਹਾਂ ਦੇ ਕੌਤਕ ਹਾਰ ਹੋ ਕੇ ਜੀਵ ਨੂੰ ਆਪਣੀ ਹਜ਼ੂਰੀ ਵਿਚ ਰੱਖਣ ਦੇ ਪਿਆਰ ਵਰਤਦੇ ਹਨ। ਯਾਦ ਕਰਦੇ ਕਰਦੇ ਜਿੱਥੇ ਅਸੀਂ ਆਪਣੇ ਅੰਦਰ ਪਹੁੰਚਦੇ ਹਾਂ, ਉਥੇ ਸਾਡੀ ਅਰਦਾਸ ਸੁਣ ਕੇ ਆਪਣੇ ਜਨ ਕੋ ਕਬੂ ਨਾ ਵਿਸਾਰੋ, ਉਹ ਦਾਤਾ ਫੇਰ ਸਾਨੂੰ ਨਹੀਂ ਵਿਸਾਰਦਾ। ਉਸ ਦੀ ਪਿਆਰ ਭਰੀ ਯਾਦ ਨਾਲ, ਹਾਂ ਉਸ ਨਦਰ ਨਾਲ ਫੇਰ ਅਸੀਂ ਨਿਹਾਲ ਹੁੰਦੇ ਰਹਿੰਦੇ ਹਾਂ। ਸ਼ੋਕ ਹੈ ਕਿ ਪ੍ਰਿਥੀ ਚੰਦ ਜੀ ਦੇ ਕਰਤੱਵ ਜੋ ਸਾਨੂੰ ਲਿਖੇ ਮਿਲਦੇ ਹਨ ਦੱਸਦੇ ਹਨ ਕਿ ਉਹ ਸੁਖ ਜੋ ਗੁਰੂ ਅਰਜਨ ਦੇਵ ਜੀ ਨੂੰ ਮਿਲਿਆ ਪ੍ਰਿਥੀ ਚੰਦ ਜੀ ਨੇ ਨਾ ਲਿਆ ਤੇ ਵੱਡੇ ਸੰਤਾਪ ਵਿਚ ਰਿਹਾ। ਗੁਰੂ ਰਾਮਦਾਸ ਜੀ ਨੇ ਵੱਡੇ ਪੁੱਤਰ ਨੂੰ ਆਪ ਸਮਝਾਇਆ, ਉਹ ਨਾ ਸਮਝਿਆ, ਸਗੋਂ ਪਿਤਾ ਗੁਰੂ ਜੀ ਨਾਲ ਬਹਿਸਾਂ ਤੇ ਝਗੜੇ ਕੀਤੇ, ਜੈਸਾ ਕਿ ਆਪ ਸ੍ਰੀ ਗੁਰੂ ਰਾਮਦਾਸ ਜੀ ਨੇ ਫਰਮਾਇਆ ਹੈ ਸਾਰੰਗ ਮਹੱਲਾ ਪੰਜਵਾ ਕਰ ਤੀਜਾ ਦੁਪਦਾ ਇਕ ਓਅੰਕਾਰ ਸਤ ਗੁਰ ਪ੍ਰਸਾਦ ਕਾਹੇ ਪੂਤ ਚਗਰਤ ਹੋ ਸੰਗ ਬਾਪ ਜਿਨ ਕੇ ਜਣੇ ਬਡੀਰੇ ਤੁਮ ਹੋ ਤਿਨ ਸਿਉ ਚਗਰਤ ਪਾਪ ਰਹਾਓ ਜਿਸ ਧਨ ਕਾ ਤੁਮ ਗਰਭ ਕਰਤ ਹੋ ਸੋ ਤਨ ਕਿਸੇ ਨਾ ਆਪ ਖਿਨ ਮੈਂ ਛੋੜ ਜਾਏ ਬਿਖਿਆ ਰਸ ਤਾਉ ਨਾ ਗੇ ਸੰਤਾ ਪਛਤਾਪ ਜੋ ਤੁਮਰੇ ਪ੍ਰਭ ਹੋਤੇ ਸਵਾਮੀ ਹਰ ਤਿਨ ਕੈ ਜਾਪੋ ਜਾਪ ਉਪਦੇਸ ਕਰਤ ਨਾਨਕ ਜਨ ਤੁਮ ਕਹੋ ਜੋ ਸੁਨੋ ਤਉ ਜਾਏ ਸੰਤਾਪ ਚਿਤ ਨਹੀ ਕਰਦਾ ਕਿ ਸ੍ਰੀ ਪ੍ਰਿਥੀ ਚੰਦ ਜੀ ਦੇ ਵਰਤਾਓ ਜੋ ਬੜੇ ਮਾੜੇ ਹਨ ਲਿਖੀਏ ਚਿਤ ਕਰਦਾ ਹੈ ਕਿ ਉਹਨਾਂ ਦੇ ਔਗੁਣਾਂ ਦੀ ਕੰਨ ਨਾ ਬੰਨੀਏ ਤੇ ਆਪਣੇ ਦੈਵੀ ਗੁਰੂ ਅਰਜਨ ਦੇਵ ਜੀ ਦੇ ਗੁਣਾਂ ਨੂੰ ਵਿਹਾਜੀਏ ਪਰ ਇਤਿਹਾਸ ਜੋ ਹੋਇਆ ਉਸ ਦਾ ਲਕੋ ਨਹੀਂ ਬਣਦਾ ਤੇ ਉਹਨਾਂ ਮਾੜੇ ਵਰਤਾਵਾਂ ਵਿਚੋਂ ਗੁਰੂ ਅਰਜਨ ਦੇਵ ਜੀ ਦੀ ਗੁਰਤਵ ਤੇ ਆਤਮ ਉੱਚਤਾ ਦੇ ਦਰਸ਼ਨ ਹੁੰਦੇ ਹਨ ਤੇ ਭੁੱਲਾਂ ਵਿਚ ਫਸੇ ਗਾਫਲ ਜਗਤ ਨੂੰ ਕੋਈ ਸਿੱਖਿਆ ਮਿਲਦੀ ਹੈ ਇਸ ਕਰਕੇ ਸੰਖੇਪ ਵਿਚ ਉਹਨਾਂ ਦਾ ਕਥਨ ਅਗਲੇ ਸਫਿਆਂ ਵਿਚ ਗੁਰੂ ਅਰਜਨ ਦੇਵ ਜੀ ਦੇ ਪਰ ਉਪਕਾਰੀ ਤੇ ਜਗਤ ਰੱਖਿਆ ਦੇ ਕੰਮਾਂ ਵਿਚ ਕੁਛ ਕੁਛ ਆਉਂਦਾ ਜਾਵੇਗਾ ਫੇਰ ਉਹਨਾਂ ਦੇ ਮਹਾਨ ਕਾਰਜ ਗੁਰੂ ਗ੍ਰੰਥ ਰਚਨਾ ਦਾ ਜ਼ਿਕਰ ਤੇ ਨਾਲ ਨਾਲ ਤੇ ਮਗਰੋਂ ਕੁਛ ਕੁਛ ਸਿੱਖਾਂ ਦੇ ਜੀਵਨ ਆਉਣਗੇ ਜਿਸ ਤੋਂ ਅਸਾਂ ਸਿੱਖੀ ਦੀ ਜਾਚ ਸਿੱਖਣੀ ਹੈ ਤੇ ਫੇਰ ਉਹਨਾਂ ਦੀ ਮਹਾਨ ਕੁਰਬਾਨੀ ਆਪ ਸਰੀਰ ਸਦਕੇ ਕਰ ਦੇਣ ਦੀ ਦਰਦ ਭਰੀ ਵਿਥਿਆ ਵਰਣ ਹੋਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ 17 ਇੱਕ ਉਦਾਸੀਨ ਗੱਲ। ਜਦੋਂ ਹਰਿਮੰਦਰ ਦੀ ਨੀਂਹ ਦੀ ਇੱਟ ਸਤਿਗੁਰੂ ਜੀ ਨੇ ਧਰੀ ਸੀ ਤਾਂ ਰਾਜ ਨੇ ਉਹ ਇੱਟ ਚੁੱਕ ਕੇ ਆਪਣੀ ਮਰਜ਼ੀ ਨਾਲ ਫੇਰ ਰੱਖੀ। ਤਦ ਗੁਰੂ ਜੀ ਮੁਸਕਰਾਏ ਤੇ ਫੁਰਮਾਇਆ, ਅਬ ਚਲ ਮੰਦਰ ਦੀ ਨੀਂਹ ਅਹਿਲ ਰਹਿਣੀ ਚਾਹੀਦੀ ਸੀ, ਇਹ ਹਿਲ ਗਈ ਹੈ, ਸੋ ਦੇਖੋ ਕੀ ਕੌਤਕ ਭਵਿੱਖ ਵਿਚ ਵਰਤਦਾ ਹੈ। ਇਹ ਵਾਕ ਇਸ ਤਰ੍ਹਾਂ ਸਾਰਥਕ ਹੋਏ ਕਿ ਅਹਿਮਦ ਸ਼ਾਹ ਅਬਦਾਲੀ ਨੇ 1819 ਬਿਕਰਮੀ ਸੰਮਤ ਵਿਚ ਇਸ ਮੰਦਰ ਨੂੰ ਢਾਇਆ ਤੇ ਬਰੂਦ ਭਰ ਭਰ ਕੇ ਉਡਾਇਆ, ਪਰ 2 ਸਾਲ ਮਗਰੋਂ ਸੰਮਤ 1821 ਵਿਚ ਖਾਲਸਾ ਦਲ ਨੇ ਫਿਰ ਇਕੱਤਰ ਹੋ ਕੇ ਹੁਣ ਵਾਲਾ ਮੰਦਰ ਉਨ੍ਹਾਂ ਹੀ ਨੀਹਾਂ ਤੇ ਉਵੇਂ ਹੀ ਉਸਾਰਿਆ। ਹੁਣ ਵਾਲੀ ਸੋਨੇ ਤੇ ਸੰਗਮਰਮਰ ਦੀ ਸੇਵਾ ਮਗਰੋਂ ਮਹਾਰਾਜਾ ਰਣਜੀਤ ਸਿੰਘ ਨੇ ਸੰਮਤ 1859 ਵਿਚ ਕੀਤੀ। ਲੱਖਾਂ ਰੁਪਏ ਦੇ ਜਵਾਹਰਾਤ ਸਮੇ ਸਮੇ ਸਿਰ ਸਿੱਖ ਮਿਸਲਾਂ ਵੱਲੋਂ ਸਰਦਾਰ ਤੇ ਮਹਾਰਾਜਾ ਰਣਜੀਤ ਸਿੰਘ ਅਰਦਾਸ ਕਰਾਉਂਦੇ ਰਹੇ ਜੋ ਹੁਣ ਤੱਕ ਤੋਸ਼ੇਖਾਨੇ ਵਿਚ ਹੈਨ ਤੇ ਗੁਰਪੁਰਬਾਂ ਤੇ ਸਜਾਏ ਜਾਂਦੇ ਹਨ, ਜਿਨ੍ਹਾਂ ਨੂੰ ਜਲਾਓ ਆਖਦੇ ਹਨ। ਚਾਰੋਂ ਦਰਵਾਜਿਆਂ ਦੀਆਂ ਸੋਨੇ ਦੀਆਂ ਜੋੜੀਆਂ ਵੀ ਤਦੋਂ ਹੀ ਲੱਗੀਆਂ ਸਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ 19 ਦੂਸਰਾ ਵਿਆਹ। ਲਿਖਿਆ ਹੈ ਕਿ ਸੰਮਤ 1646 ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਗ੍ਰਸਤ ਜੀਵਨ ਵਿਚ ਇਕ ਭਾਣਾ ਵਰਤਿਆ। ਉਹ ਇਹ ਸੀ ਕਿ ਆਪ ਜੀ ਦੀ ਸੁਭਾਗ ਪਤਨੀ ਜੀ ਦਾ ਸੱਚੇ ਘਰਾਂ ਨੂੰ ਪਿਆਨਾ ਹੋ ਗਿਆ। ਇਸ ਸੁਭਾਗ ਬੀਬੀ ਦਾ ਨਾਮ ਸੀ ਸ੍ਰੀ ਰਾਮ ਕੌਰ ਜੀ। ਇਹ ਵਿਆਹ ਸ੍ਰੀ ਗੁਰੂ ਰਾਮਦਾਸ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਆਪ ਰਚਾਇਆ ਸੀ। ਇਸ ਬੀਬੀ ਦੇ ਘਰ ਔਲਾਦ ਕੋਈ ਨਹੀਂ ਹੋਈ ਸੀ। ਹੁਣ ਇਹ ਬੀਬੀ ਗੁਜ਼ਰ ਗਈ। ਇਸ ਤੋਂ ਕੁਝ ਸਮਾਂ ਮਗਰੋਂ ਵੱਡੇ ਵੱਡੇ ਗੁਰਸਿੱਖਾਂ ਨੇ ਲਿਖਿਆ ਹੈ ਕਿ ਗੁਰੂ ਜੀ ਨੂੰ ਦੂਜੇ ਵਿਆਹ ਲਈ ਪ੍ਰੇਰਿਆ। ਸੋ 22 ਹਾੜ ਸੰਮਤ 1647 ਬਿਕਰਮੀ ਨੂੰ ਆਪ ਜੀ ਦਾ ਦੂਜਾ ਵਿਆਹ ਸੁਭਾਗ ਬੀਬੀ ਗੰਗਾ ਜੀ ਨਾਲ ਹੋਇਆ। ਇਹ ਬੀਬੀ ਫਲੌਰ ਦੇ ਪਰਗਣੇ ਵਿਚ ਪਿੰਡ ਮਾਉ ਦੇ ਰਹਿਣ ਵਾਲੀ ਸੇਖੜੀ ਖੱਤਰੀ ਸੀ। ਸ੍ਰੀ ਸੰਗਤ ਰਾਏ ਦੀ ਬੇਟੀ ਸੀ। ਇਹ ਬੀਬੀ ਬੜੀ ਸੁਸ਼ੀਲ, ਪੂਰਨ ਪਤੀਵ੍ਰਤਾ ना बाणी दी रसिया दूर अंदेश ते दाना सुभागण सी। वाहिगुरु जी का खालसा वाहिगुरु जी की फतेह। साखी वीवी माझे दी फेरी। इतिहास विच लिखिया है कि फगण समत 1646 बिक्रमी विच गुरु जी नू तीसरे चौथे सतगुरां दा सिख हिंदाल जंडियाले लै गया ते कुछ दिन पास रख के बड़ी आगत भागत कीती। कुछ दिन ठहर के आप अगे टुर पए ते कई थां हुंदे खारे पुज गए। ए भी पता चलदा है कि आप जंडियाले तों खडूर गए ते खडूर तों गोइंदवाल। इथों सरहाली जा भाग लाए। इथों आप नूं इक प्रेमी सिख बेनती करके भैणी पिंड लै गया। आप जद पहुंचे ता रोटी वेला हो चुका सी पर दाल सब्जी अजे कुछ तैयार ना हुई सी। सो प्रेमी दी इस्त्री ने छेती नाल एक रोटी पका के चूरी कुटी खंड ते घिओ पा के तैयार करके साहिबां अगे लिया तरी। आप शक के प्रसन्न होए ते बोले बीबी ने बहुत स्वादीक चोला लिया के खवाया है। इस वाक तों पिछों इस पिंड दा नाम ही चोला पै गया। हुण तक उस दा नाम चोला है ते तदों ही सरकारी कागजां विच भी बदल गया सी। चोला आखदे हन स्वादीक भोजन नूं। इह पिंड सरहाली लागे है। गुरुद्वारा इत्थे बनिया होया है। उस समय आप जी ने रब जी दी शुक्रगुजारी विच जो शब्द उचारिया ओ ए सी तनासरी महला पंजवा बार जाओ गुरे अपने उपर जिन हर हर नाम दिड़ाया महा उद्यान अंधकार में जिन सीधा मार्ग दिखाया हमरे प्राण गोबिंद गोपाल हमरे प्राण गोपाल गोबिंद इहां उहां सर्व थोक की जिसे हमारी चिंद जाके सिमरन सर्व निधाना मान महत मत पूरी नाम लैत कोट आगना से भक्त बाछ है सब तूरी सगल मनोरथ जे को चाहे सेवै एक निधाना पार ब्रह्म अपरंपर स्वामी सिमरत पार पराना शीतल सांत महा सुख पाया संत संग रहे ओला हर तन संचन हर नाम भोजन एहो नानक कीनो चोला। वाहिगुरु जी का खालसा वाहिगुरु जी की फतेह।